ਹੁੰਦੇ ਨੇ ਔਰ ਕਾਫੀ ਬੰਦਿਆਂ ਦੇ ਨਾਲ ਮੈਂ ਇਹਨਾਂ ਨੂੰ ਦੇਖਿਆ ਕਈ ਵਾਰ ਮੈਂ ਦੇਖਿਆ ਕਿ ਜਿਹੜੇ ਇੰਪੋਰਟੈਂਟ ਲੋਕ ਨੇ ਉਹਨਾਂ ਦੇ ਨਾਲ ਇਹ ਬੈਠ ਰਹੇ ਨੇ ਉੱਠ ਰਹੇ ਨੇ ਔਰ ਕਾਫੀ ਐਕਟਿਵ ਨੇ ਕਮਿਊਨਿਟੀ ਚ ਰਾਜੀਵ ਸਾਹਿਬ ਪਹਿਲਾਂ ਟੋਰਾਂਟੋ ਪੁਲਿਸ ਸੀਗੇ ਉਦੋਂ ਵੀ ਬੜੇ ਐਕਟਿਵ ਸੀਗੇ ਟੋਰਾਂਟੋ ਪੁਲਿਸ ਅਫਸਰ ਰਹਿ ਚੁੱਕੇ ਨੇ ਹੁਣ ਇਹਨਾਂ ਦੀ ਆਪਣੀ ਕੋਈ ਜੋਬ ਲੱਗ ਗਈ ਹੈ ਹੈਲਥ ਡਿਪਾਰਟਮੈਂਟ ਪ੍ਰੋਵਿੰਸ ਦੇ ਨਾਲ ਕੰਮ ਕਰਦੇ ਸੀਗੇ ਉੱਥੇ ਉਹਦੇ ਵਿੱਚ ਵੀ ਕਾਫੀ ਐਕਟਿਵ ਨੇ ਇਹ ਔਰ ਮੈਂ ਇੱਥੇ ਵੀ ਜ਼ਿਕਰ ਕਰ ਦਵਾਂ ਕਿ ਜਦੋਂ ਹੁਣ ਇਹ ਘਰ ਦੇ ਵਿੱਚ ਅੱਗ ਲੱਗੀ ਹੈ ਉਸ ਤੋਂ ਪਹਿਲਾਂ ਕਈ ਸਾਰੀਆਂ ਚੀਜ਼ਾਂ ਹੋਈਆਂ ਨੇ ਸੋ ਮੈਂ ਕਨਫਰਮ ਕਰ ਲਵਾਂ ਤੇ ਉਹ ਤੁਹਾਨੂੰ ਜ਼ਰੂਰ ਦੱਸਾਂਗਾ ਸਾਨੂੰ ਨੇਬਰਸ ਤੋਂ ਇਨਫੋਰਮੇਸ਼ਨ ਮਿਲੀ ਹੈ ਇਹਨਾਂ ਦੇ ਜਿਹੜੇ ਦੋਸਤ ਨੇ ਉਹਨਾਂ ਤੋਂ ਇਨਫੋਰਮੇਸ਼ਨ ਮੈਂ ਇਕੱਠੀ ਕੀਤੀ ਹੈ ਔਰ ਦੱਸ ਅਸੀਂ ਪਹਿਲਾਂ ਹੀ ਦਿੱਤਾ ਸੀ ਤੁਹਾਨੂੰ ਇਸ ਘਰ ਦੇ ਵਿੱਚ ਸਾਊਥ ਏਸ਼ੀਅਨ ਭਾਈਚਾਰਾ ਹੈ ਤੇ ਸਿਰਫ ਨਾਮ ਨਹੀਂ ਮੈਂ ਤੁਹਾਨੂੰ ਨਾਲ ਡਿਸਕਲੋਜ਼ ਕੀਤੇ ਸੀ ਨਾਮ ਵੀ ਤੁਹਾਨੂੰ ਕਿਉਂਕਿ ਪੁਲਿਸ ਨੇ ਹੁਣ ਨਾਮ ਜਾਰੀ ਕਰ ਦਿੱਤੇ ਨੇ ਅਸੀਂ ਵੀ ਤੁਹਾਨੂੰ ਜਾਰੀ ਕਰਦੇ ਨੇ ਮਾਮਲਾ ਸ਼ੱਕੀ ਹੈ ਸਸਪੀਸ਼ੀਅਸ ਹੈ ਅੱਗ ਆਪਣੇ ਆਪ ਨਹੀਂ ਲੱਗੀ ਐਕਸੀਡੈਂਟਲ ਨਹੀਂ ਹੈ ਕਿੱਦਾਂ ਲੱਗੀ ਅੱਗ ਉਹਦੇ ਤੇ ਕਈ ਤਰ੍ਹਾਂ ਦੀਆਂ ਵਰਜਨਸ ਆ ਰਹੀਆਂ ਨੇ ਇੱਕ ਗੱਲ ਜੋ ਪੁਲਿਸ ਨੇ ਨਹੀਂ ਦੱਸੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਉਹ ਬਾਹਰ ਕਿਹਾ ਜਾ ਰਿਹਾ ਸੀ ਕਿ ਫੈਮਿਲੀ ਅਮਰੀਕਾ ਜਾ ਰਹੀ ਹੈ ਮਤਲਬ ਬਾਹਰ ਪਹਿਲਾਂ ਇਹ ਖਬਰ ਫਿਰ ਕਿਉਂ ਫੈਲਾਈ ਜਾ ਰਹੀ ਸੀ ਕਿ ਫੈਮਿਲੀ ਇੱਥੋਂ ਅਮਰੀਕਾ ਮੂਵ ਹੋ ਰਹੀ ਹੈ ਇਹ ਖਬਰ ਕਿਉਂ ਇਹ ਚੀਜ਼ 100% ਕਨਫਰਮ ਹੈ ਮੈਂ 3-4 ਸੋਰਸਿਸ ਤੋਂ ਕਨਫਰਮ ਕੀਤੀ ਇਸ ਲਈ ਦੱਸ ਰਿਹਾ ਤੁਹਾਨੂੰ ਪਰ ਮੈਂ ਪੁੱਛ ਰਿਹਾ ਸੀ ਪੈਸੇ ਵਗੈਰਾ ਦਾ ਕੋਈ ਮਾਮਲਾ ਹੈ ਤੇ ਉਹਨਾਂ ਦੇ ਦੋਨੋਂ ਦੇ ਰਾਜੀਵ ਦੇ ਪੇਰੈਂਟਸ ਕਹਿੰਦੇ ਉਹਨਾਂ ਦਾ ਕਹਿਣਾ ਹੈ ਕਿ ਉਹ ਪਰੇਸ਼ਾਨ ਬਹੁਤ ਸੀਗੇ ਆਲਮੋਸਟ ਇਹਨਾਂ ਦੇ ਜਿਹੜੇ ਮਦਰ ਨੇ ਉਹ ਤੇ ਸੈਮੀ ਕੋਮਾ ਦੇ ਵਿੱਚ ਚਲੇ ਗਏ ਜ਼ਾਹਿਰ ਜੀ ਗੱਲ ਉਸ ਵੇਲੇ ਕਿਉਂਕਿ ਪਰਿਵਾਰ ਦਾ ਪਤਾ ਨਹੀਂ ਲੱਗ ਰਿਹਾ ਸੀ ਮਿਸਿੰਗ ਸੀਗੇ ਪਹਿਲਾਂ ਵੀ ਕਿਉਂਕਿ ਨਾ ਕੈਨੇਡਾ ਨੇ ਨਾ ਅਮਰੀਕਾ ਘਰ ਦੇ ਵਿੱਚ ਅੱਗ ਲੱਗੀ ਸੀਗੀ ਗਏ ਕਿੱਥੇ ਫਿਰ ਮੈਨੂੰ ਇਹਨਾਂ ਦੇ ਕੁਝ ਕਰੀਬੀਆਂ ਵੱਲੋਂ ਅਪਰੋਚ ਕੀਤਾ ਗਿਆ ਸੀ ਕਿ ਯੁੱਧਵੀਰ ਜੀ ਤੁਸੀਂ ਗੱਲ ਕਰੋ ਮੈਂ ਫਿਰ ਪੁਲਿਸ ਦੇ ਨਾਲ ਸੰਪਰਕ ਕੀਤਾ ਅਪੀਲ ਪੁਲਿਸ ਨਾਲ ਕਿ ਆਖਿਰਕਾਰ ਇਹ ਕੀ ਮਾਮਲਾ ਹੈ ਅੱਜ ਸਵੇਰੇ ਵੀ ਮੈਨੂੰ ਉੱਥੋਂ ਕਾਲ ਆਈ ਸੀਗੀ ਕਿ ਮੈਂ ਫਿਰ ਉਹਨਾਂ ਨਾਲ ਟੱਚ ਹੋਇਆ ਵੀ ਆਖਿਰਕਾਰ ਇਹ ਮਾਮਲਾ ਕੀ ਹੈ ਅੱਜ ਸਵੇਰੇ ਵੀ ਅਪੀਲ ਪੁਲਿਸ ਦੀ ਮੈਨੂੰ ਕਾਲ ਆਈ ਕਿ ਜੀ ਐਨੀਵੇਜ਼ ਕਾਫੀ ਚੀਜ਼ਾਂ ਇਹ ਚੱਲ ਰਹੀਆਂ ਨੇ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਨੂੰ ਔਰ ਜ਼ਾਹਿਰ ਜੀ ਗੱਲ ਆ ਕਿ ਨੇਬਰਸ ਜਾਂ ਜੋ ਵੀ ਈਵਨ ਜਿਹੜੀ ਇਹਨਾਂ ਦੀ ਬੱਚੀ ਆ ਮਹਿਕ ਉਹਨਾਂ ਦੇ ਜਿਹੜੇ ਸਕੂਲ ਦੇ ਵਿੱਚ ਜਿਹੜੇ ਉਹਨਾਂ ਦੇ ਫਰੈਂਡਸ ਨੇ ਸਾਰੇ ਸਕੂਲਮੇਟਸ ਨੇ ਉਹਨਾਂ ਤੱਕ ਤੇ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵਾਈ ਮੀਡੀਆ ਵੱਲੋਂ ਕਿ ਕੀ ਇਹ ਮਾਮਲਾ ਕੀ ਹੈ ਸਕੂਲ ਦੇ ਵਿੱਚ ਕੀ ਹੋ ਰਿਹਾ ਸੀ ਔਰ ਜਿਹੜੇ ਇਹਨਾਂ ਦੇ ਫਾਦਰ ਨੇ ਉਹਨਾਂ ਨੂੰ ਬਹੁਤ ਲੋਕ ਜਾਣਦੇ ਨੇ ਕਿ ਉਹਦਾ ਕੋਈ ਕਨੈਕਸ਼ਨ ਜੁੜ ਰਿਹਾ ਹੈ ਕੀ ਹੈ ਮਾਮਲਾ ਸੋ ਅਸੀਂ ਪੂਰੀ ਤਰ੍ਹਾਂ ਜਦੋਂ 100% ਜੋ ਜੋ ਕਨਫਰਮੇਸ਼ਨ ਇਨਫੋਰਮੇਸ਼ਨ ਆਈ ਜਾਏਗੀ ਉਹ ਸਾਰੀ ਤੁਹਾਡੇ ਲਈ ਅਸੀਂ ਵਾਈ ਮੀਡੀਆ ਤੇ ਜਿਹੜੀ ਹੈ ਉਹ ਜਾਰੀ ਕਰਦੇ ਰਹਾਂਗੇ ਬਟ ਵੈਰੀ ਸੈਡ ਵੈਰੀ ਸ਼ੌਕਿੰਗ ਔਰ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਨੂੰ ਜਾਣਦੇ ਨੇ ਦੇ ਆਰ ਅੰਡਰ ਕੰਪਲੀਟ ਸ਼ੌਕ ਡਿਸਬਿਲੀਵ ਕਿ ਕਿੱਦਾਂ ਹੋ ਗਿਆ ਐਨੀਵੇਜ਼ ਇਹਦੇ ਬਾਰੇ ਵੀ ਅਸੀਂ ਤੁਹਾਨੂੰ ਖਬਰ ਦਵਾਂਗੇ ਔਰ ਦੂਸਰਾ ਜਿਹੜਾ ਸੀਬੀਸੀ ਦੀਆਂ ਦੋ ਇਨਵੈਸਟੀਗੇਟਿਵ ਰਿਪੋਰਟਸ ਨੇ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਸ਼ੇਅਰ ਕਰਾਂਗੇ ਸਟੀਫਨ ਡਿਸੂਜ਼ਾ ਇਹਨਾਂ ਦੇ ਨਾਲ ਮੈਂ ਕਾਫੀ ਮੁੱਦਿਆਂ ਦੇ ਉੱਤੇ ਕੰਮ ਵੀ ਕੀਤਾ ਕੈਨੇਡਾ ਹੁੰਦੇ ਸੀਗੇ ਇੱਥੇ ਔਰ ਕਾਫੀ ਅਸੀਂ ਰਿਪੋਰਟਸ ਦੇ ਉੱਤੇ ਕੰਮ ਕੀਤਾ ਫਿਰ ਅਮਰੀਕਾ ਚਲੇ ਗਏ ਸੀਗੇ ਹੁਣ ਵਾਪਸ ਆਏ ਨੇ ਫਿਰ ਇਨਵੈਸਟੀਗੇਸ਼ਨ ਰਿਪੋਰਟ ਨਾਲ ਲੀਡ ਕੀਤੀ ਹੈ ਇਹਦੇ ਵਿੱਚ ਕੀ ਇਹ ਮਾਮਲਾ ਹੈ ਸੋ ਉਹ ਵੀ ਅਸੀਂ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਅਸੀਂ ਚੈਨਲ ਵਾਈ ਦੇ ਉੱਤੇ ਸ਼ੇਅਰ ਕਰਾਂਗੇ ਛੋਟੀ ਜਿਹੀ ਬ੍ਰੇਕ ਲੈ ਲਈਏ ਔਰ ਬ੍ਰੇਕ ਤੋਂ ਬਾਅਦ ਵੀ ਕੈਰੀ ਔਨ ਦ ਡਿਸਕਸ਼ਨ ਇੱਕ ਚੀਜ਼ ਮੈਂ ਕੁਇਕਲੀ ਤੁਹਾਨੂੰ ਦੱਸਵਾਂ ਦੋ ਚੈਨਲ ਜਿਹੜੇ ਨੇ ਜ਼ਰੂਰ ਤੁਸੀਂ ਫੇਵਰੇਟ ਸੇਵ ਕਰ ਲਓ ਹਰ IP ਬਾਕਸ ਦੇ ਉੱਤੇ ਅਵੇਲੇਬਲ ਨੇ ਚੈਨਲ ਵਾਈ ਔਰ ਵਾਈ ਪਲੱਸ ਕਿਉਂਕਿ ਬਹੁਤ ਸਾਰੀਆਂ ਡਿਵੈਲਪਿੰਗ ਸਟੋਰੀਜ਼ ਨੇ ਉਹ ਸਾਰੀ ਫਿਰ ਤੁਹਾਨੂੰ ਘਰ ਦੇ ਵਿੱਚ ਬੈਠੇ ਵੀਕਐਂਡ ਤੇ ਆਉਂ ਤਾਂ ਕਦੇ ਕਦੇ ਜਦ ਤੁਸੀਂ ਲਗਾ ਲਓਗੇ ਚੈਨਲ ਤੇ ਤੁਹਾਨੂੰ ਸਾਰੀ ਜਾਣਕਾਰੀ ਲੇਟੈਸਟ ਜਿਹੜੀ ਉਹ ਮਿਲਦੀ ਰਹੇਗੀ ਕਿ ਕੀ ਡਿਵੈਲਪਮੈਂਟ ਕੀ ਹੋਈ ਹੈ ਸੋ ਕੋਈ ਵੀ ਗੱਲਬਾਤ ਹੈ ਤੁਸੀਂ ਵਾਈ ਮੀਡੀਆ ਦੇ ਕਿਸੇ ਵੀ ਸਾਡੇ ਪਲੇਟਫਾਰਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਰੇਡੀਓ TV ਨਿਊਜ਼ ਪੇਪਰ ਜਾਂ ਆਨਲਾਈਨ ਸਾਡੇ ਕਿਸੇ ਪਲੇਟਫਾਰਮ ਨੂੰ ਸਪੋਂਸਰ ਕਰਨਾ ਹੈ 416-475-5000 416-475-5000 ਇੱਕ ਚੀਜ਼ ਬਸ ਅਸੀਂ ਕੁਇਕਲੀ ਕਹਿ ਦਿੰਦੇ ਹਾਂ ਕਿ ਦੋ ਇੰਪੋਰਟੈਂਟ ਚੀਜ਼ਾਂ ਸ਼ੁਰੂ ਹੋਣ ਜਾ ਰਹੀਆਂ ਇੱਕ ਤੇ IPL ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ 22 ਤਰੀਕ ਨੂੰ ਜੇ ਤੁਸੀਂ ਕ੍ਰਿਕਟ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸਪੋਰਟਸ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਦ ਬਿਗ ਸ਼ਾਟ IPL ਹੀ ਨਹੀਂ ਇਸ ਤੋਂ ਇਲਾਵਾ ਆ ਬਹੁਤ ਸਾਰਾ ਨਾਨ ਸਟਾਪ ਸਪੋਰਟਸ ਦੀਆਂ ਐਕਟੀਵਿਟੀਜ਼ ਹੋਣਗੀਆਂ ਦ ਬਿਗ ਸ਼ਾਟ ਨੂੰ ਜੇ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ ਸਪੋਰਟਸ ਦੀ ਇਹਨਾਂ ਚੀਜ਼ਾਂ ਨੂੰ ਤਾਂ 416-475-5000 ਇਹਦੇ ਤੇ ਸੰਪਰਕ ਕਰ ਲਓ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਹੈ ਕਿਉਂਕਿ ਅਗਲੇ ਹੁਣ 2-3 ਮਹੀਨੇ ਆ ਮਾਰਚ ਦਾ ਮਹੀਨਾ ਅਪ੍ਰੈਲ ਔਰ ਮਈ ਇਹ 3 ਮਹੀਨੇ ਲਗਾਤਾਰ ਹੁਣ ਇਸ ਤੇ ਨਿਗਾਹ ਬਰਕਰਾਰ ਰਹੇਗੀ ਇਲੈਕਸ਼ਨ ਦੇ ਬਾਰੇ ਸੋ ਜੇ ਤੁਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਨੂੰ ਸਪੋਂਸਰ ਕਰਨਾ ਚਾਹੁੰਦੇ ਹੈਗੇ ਹੋ ਸੋ ਉਹਦੇ ਉਹ ਵੀ ਤੁਸੀਂ ਕਾਲ ਕਰ ਲਓ 416-475-5000 ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਅਸੀਂ ਬੜੀ ਤੇਜ਼ੀ ਨਾਲ ਫਿਰ ਸਪੋਂਸਰਸ਼ਿਪ ਦੇ ਸਲੋਟਸ ਜਿਹੜੇ ਨਿਕਲ ਜਾਂਦੇ ਨੇ ਸੋ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਬਿਜ਼ਨਸ ਗਰੋ ਕਰੇ ਔਰ ਉਹਦੀ ਵਧੀਆ ਬ੍ਰਾਂਡਿੰਗ ਕਰਨੀ ਹੈ ਤਾਂ ਫਿਰ ਹੁਣੇ ਕੰਟੈਕਟ ਕਰ ਲਓ 416-475-5000 ਕਿਉਂਕਿ ਅਗਲੇ 3 ਮਹੀਨੇ ਮਾਰਚ ਅਪ੍ਰੈਲ ਮਈ ਇੱਕ ਤੇ ਅਸੀਂ ਦੱਸ ਦਈਏ ਕਿ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਬਿਲਕੁਲ ਸਾਨੂੰ ਸਪੋਂਸਰ ਦੀ ਜ਼ਰੂਰਤ ਹੈ ਤਾਂ ਕਿ ਤੁਹਾਡੇ ਲਈ ਜ਼ਬਰਦਸਤ ਹਾਂ ਤਿਆਰੀ ਸਾਡੀ ਬਹੁਤ ਜ਼ਬਰਦਸਤ ਹੈ ਕਿ ਤੁਹਾਨੂੰ ਜਿਹੜੀ ਇੰਡੀਆ ਦੀਆਂ ਇਲੈਕਸ਼ਨ ਦੀ ਜਿਹੜੀ ਕਵਰੇਜ ਹੈ ਉਹ ਬੜੀ ਡਿਟੇਲ ਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਔਰ ਇਲੈਕਸ਼ਨ ਦੀ ਅਨਾਊਂਸਮੈਂਟ ਤੋਂ ਪਹਿਲਾਂ ਜੋ ਮੇਰਾ ਆਖਰੀ ਰਿਪੋਰਟ ਹੈਗੀ ਹੈ ਕਿ ਇਲੈਕਸ਼ਨ ਹੁਣ ਅਨਾਊਂਸ ਹੋ ਜਾਣੀ ਉਸ ਤੋਂ ਬਾਅਦ ਅਸੀਂ ਰਿਪੋਰਟ ਦਿੰਦੇ ਰਹਾਂਗੇ ਲੇਕਿਨ ਕਿੱਥੇ ਮਾਮਲਾ ਖੜਾ ਹੈ ਉਹ ਵੀ ਅਸੀਂ ਚੈਨਲ ਵਾਈਜ਼ ਉੱਤੇ ਸ਼ੇਅਰ ਕੀਤਾ ਸੀ। ਟਿਊਜ਼ਡੇ ਨੂੰ ਦੁਬਾਰਾ ਤੋਂ ਇਸ ਵੀਕਐਂਡ ਦੇ ਉੱਤੇ ਸ਼ੇਅਰ ਕਰਾਂਗੇ ਕਿ ਕਿੱਥੇ ਮਾਮਲਾ ਖੜਾ ਹੈ ਇਸ ਵੇਲੇ, ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ। ਸਟੇਟ ਵਾਈਜ਼ ਪੂਰਾ ਅਨਾਲਿਸਿਸ ਅਸੀਂ ਦਿੱਤਾ ਤੁਹਾਡੇ ਲਈ, ਬਾਕੀ ਅਲਾਇੰਸਿਸ ਬਣਦੇ ਨੇ ਵਿਗੜਦੇ ਨੇ। ਔਰ ਮੈਂ ਅਗਲੀ ਚੀਜ਼ ਜ਼ਰੂਰ ਸ਼ੇਅਰ ਕਰ ਦਵਾਂ, ਸਪੋਰਟਸ ਦੇ ਬਾਰੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਬਿਲਕੁਲ 416-475-5000 ਇਹਦੇ ਤੇ ਤੁਸੀਂ ਕਾਲ ਜਿਹੜੀ ਹੈ ਉਹ ਤੁਸੀਂ ਕਰ ਸਕਦੇ ਹੈਗੇ ਹੋ। ਛੋਟੀ ਜਿਹੀ ਰਿਕਾਰਡਡ ਬ੍ਰੇਕ ਐਂਡ ਦੈਨ ਵੀਲ ਕੈਰੀ ਔਨ ਆਰ ਡਿਸਕਸ਼ਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
सोच रहे इस वीकेंड ब्रेकफास्ट कहाँ किया जाए? वेल, लुक नो फर्दर। इंडिया टेस्ट ब्रैम्पटन मेविस डे लॉसन की मेजर इंटरसेक्शन पे मिल रहा है आप सभी को पराठे, अमृतसरी कुलचे, भटूरे, फ्रेश जूस। स्पेशल है वाई मीडिया लिसनर्स के लिए, अमृतसरी कुलचे इन जस्ट 799। ब्रेकफास्ट टाइमिंग से 8:30 to 11:30 AM थर्सडे टू संडे। विजिट कर लीजिए इंडिया टेस्ट ब्रैम्पटन, कॉल देम नाउ एट 905-450-5959 पे। दैट इज 905-450-5959 पे।
इंसुलिन शुरू करने का विचार है? क्रसिबा प्रतिदिन एक बार वाले इंसुलिन है जो खुराक के लिए लचीला समय प्रदान करती है, जब तक कि खुराकों के बीच में कम से कम 8 घंटों का अंतराल हो। और क्रसिबा कनाडा के एंडोक्रिनोलॉजिस्ट द्वारा अनुशासित लंबे समय तक कार्य करने वाले इंसुलिन है। अपने डॉक्टर से पूछें कि क्या क्रसिबा आपके लिए सही है और nowready.ca पे जाएं।
बिगेस्ट साउथ एशियन मीडिया ग्रुप।
You are listening to WTOR 770 AM, Youngstown, Toronto.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
फैशन पाकिस्तान लाउंज लेकर आ रहे हैं मिसिसागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इस बार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मेडिसन बुलेवार्ड, मिसिसागा। डोंट मिस इट।
مسلم ویلفیئر کینیڈا عرصہ دراز سے کمیونٹی کی خدمت کرتا آ رہا ہے۔ دنیا بھر میں ہنگامی امداد، پانی کے پمپ لگانا، فوڈ بینک، رمضان باسکٹ اور قربانی جیسے کام انجام دے رہے ہیں۔ اس رمضان میں اپنی زکات اور صدقہ مسلم ویلفیئر کو دیں تاکہ دنیا بھر میں مستحقین لوگوں کی مدد کی جا سکے۔ بروز جمعہ مارچ 15 دوپہر 3:30 بجے ریڈیو ساز و آواز 770 AM اور ای آواز ٹی وی پر مسلم ویلفیئر کینیڈا کے لائیو ریڈیو ٹیلی تھون میں ہمارے ساتھ شامل ہوں اور دل کھول کر تعاون کریں۔ فار فردر انفارمیشن وزٹ mwcanada.org۔
ساؤتھ ایشین میڈیا گروپ، وائی میڈیا۔
وائی میڈیا ਸਾਡੀ ਟੀਮ ਜਿਹੜੀ ਹੋਏਗੀ ਲਾਈਵ ਆਨ ਲੋਕੇਸ਼ਨ ਹੋਏਗੀ ਇਸ ਸੈਟਰਡੇ ਮਾਰਚ 16th। ਜੀ ਹਾਂ ਬਿਲਕੁਲ, ਸ਼ਨੀਵਾਰ ਮਾਰਚ 16 ਨੂੰ ਵਾਈ ਮੀਡੀਆ ਦੀ ਟੀਮ ਲਾਈਵ ਆਨ ਲੋਕੇਸ਼ਨ ਹੋਏਗੀ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਲੋਕੇਸ਼ਨ ਤੁਸੀਂ ਧਿਆਨ ਦੇ ਨਾਲ ਨੋਟ ਕਰੋ, ਸਭ ਤੋਂ ਪਹਿਲਾਂ ਅਬਵ ਕੌਂਡੋਜ਼, 60 Bristol Road East, unit number 504, a intersection te anna naal note kar lo, right in the heart of the city. Is to better location milni badi mushkil hai. Horontario aur Bristol Road di intersection de utte. Bilkul theek suna tusi, Horontario aur Bristol di intersection de utte, Mississauga de vich above condos right in the heart of the city. Price te anna suno. ਇੱਕ ਤਾਂ ਬਿਲਕੁਲ ਸ਼ਹਿਰ ਦੇ ਵਿੱਚ ਹੈ, ਪ੍ਰਾਈਸ ਕਿੰਨੀ ਹੈ, $600,000 ਤੋਂ ਸ਼ੁਰੂ ਹੋ ਜਾਂਦੀ ਹੈ ਪ੍ਰਾਈਸ। ਪਾਰਕਿੰਗ ਇਹਦੇ ਵਿੱਚ ਸ਼ਾਮਿਲ ਨੇ, ਕੁਝ ਕੰਡੀਸ਼ਨ ਜ਼ਰੂਰ ਅਪਲਾਈ ਨੇ। ਡਾਊਨਟਾਊਨ ਮਿਸਿਸਾਗਾ ਤੋਂ ਥੋੜੀ ਦੂਰ ਤੇ ਉੱਤੇ ਹੈਗਾ LRT ਜਿਹੜੀ ਹੈ ਉਹ ਆ ਰਹੀ ਹੈ, ਬ੍ਰਿਸਟਲ ਸਟੇਸ਼ਨ ਵੀ ਉੱਥੇ ਬਣਨ ਜਾ ਰਿਹਾ। ਇਸ ਤੋਂ ਇਲਾਵਾ ਬਹੁਤ ਸਾਰੇ ਖੂਬਸੂਰਤ ਲਗਜ਼ਰੀਅਸ ਸਵੀਟਸ ਤੁਸੀਂ ਲੈਣਾ ਚਾਹੁੰਦੇ ਹੋ, ਔਰ ਮੈਂ ਫਿਰ ਦੁਬਾਰਾ ਤੁਹਾਨੂੰ ਦੱਸ ਦੂੰਗਾ ਕਿ ਸ਼ਾਨਦਾਰ ਓਪਰਚੁਨਿਟੀ ਹੈਗੀ ਹੈ, ਡਿਜ਼ਾਈਨਰ ਐਮਿਨਿਟੀਜ਼ ਤੁਹਾਨੂੰ ਮਿਲਣਗੀਆਂ, ਸਾਰੀ ਅਮਿਨਿਟੀਜ਼ ਜਿਹੜੀਆਂ ਹੈਗੀਆਂ ਬਿਲਕੁਲ ਨੇੜੇ ਨੇੜੇ ਹੈਗੀਆਂ ਨੇ, ਅਬਵ ਕੋਂਡੋਜ਼। ਯੂ ਕੈਨੋਟ ਗੋ ਰੋਂਗ ਵਿਦ ਦ ਲੋਕੇਸ਼ਨ। ਮਿਸਿਸਾਗਾ ਦੇ ਬਿਲਕੁਲ ਵਿੱਚ ਕੋਂਡੋ ਮਿਲ ਰਹੇ ਨੇ, ਉਹ ਵੀ $600,000 ਤੋਂ। ਆਓ ਇਸ ਸੈਟਰਡੇ ਨੂੰ ਤੁਸੀਂ ਜ਼ਰੂਰ ਪਹੁੰਚਣਾ ਹੈਗਾ, ਸਾਡੀ ਵਾਈ ਮੀਡੀਆ ਦੀ ਟੀਮ ਉੱਥੇ ਮੌਜੂਦ ਹੋਏਗੀ ਇਸ ਸੈਟਰਡੇ ਨੂੰ। ਮੈਂ ਫਿਰ ਦੁਬਾਰਾ ਤੁਹਾਨੂੰ ਦੱਸ ਦੂੰਗਾ, ਨੰਬਰ 416-475,000, 416-475,000।
ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।
ਫਰੈਸ਼ ਤੰਦੂਰੀ, ਵੈਜ ਨਾਨ ਵੈਜ, LLBO ਤੇ ਤਾਜ਼ਾ ਲਜ਼ੀਜ਼ ਖਾਣੇ ਦਾ ਲੁਤਫ ਉਠਾਓ। ਹਫਤੇ ਦੇ 7 ਦਿਨ ਖੁੱਲੇ ਨੇ, 24 ਆਵਰਸ ਡੇਲੀ। ਹੁਣ ਸਰਵ ਕਰਦੇ ਨੇ ਤੁਹਾਨੂੰ 2 ਲੋਕੇਸ਼ਨ ਤੋਂ, ਕੁਈਨ ਸਟਰੀਟ ਐਂਡ ਕੈਨੇਡੀ ਦੀ ਇੰਟਰਸੈਕਸ਼ਨ ਤੇ। ਕਾਲ ਕਰੋ 905-874-0111, ਅਤੇ ਸੈਕੰਡ ਲੋਕੇਸ਼ਨ ਹੈ ਬ੍ਰੈਮਲੀ ਐਂਡ ਬਵੇਰ ਦੀ ਇੰਟਰਸੈਕਸ਼ਨ ਤੇ। ਕਾਲ ਕਰ ਸਕਦੇ ਹੋ 905-790-1711 ਤੇ। ਰਾਤ ਨੂੰ ਸੈਲੀਬ੍ਰੇਸ਼ਨ ਕਰਨੀ ਹੈ, ਬਰਥਡੇ ਐਨਵਰਸਰੀ, ਤਾਂ ਅੱਜ ਹੀ ਪਹੁੰਚੋ ਫਰੈਸ਼ ਤੰਦੂਰੀ ਤੇ। ਤੁਹਾਨੂੰ ਇੱਥੇ ਫਰੈਸ਼ਲੀ ਬੇਕਡ ਕੇਕਸ ਵੀ ਮਿਲਣਗੇ, ਅਤੇ ਅਮੇਜ਼ਿੰਗ ਵਰਾਇਟੀ ਹੈ ਖਾਣੇ ਅਤੇ ਡਰਿੰਕਸ ਦੀ। ਹੁਣ ਇੰਜੋਏ ਕਰੋ ਫਰੈਸ਼ ਤੰਦੂਰੀ, 24 ਘੰਟੇ 7 ਦਿਨ।
ਜ਼ਾਇਕੇਦਾਰ ਲਜ਼ੀਜ਼ਦਾਰ ਖਾਓ ਫਰੈਸ਼ ਤੰਦੂਰੀ ਤੇ ਆਓ, ਖਾਣਾ ਲਜ਼ੀਜ਼, ਹਰ ਦਿਲ ਅਜ਼ੀਜ਼।
एक यूनिक सेलिब्रेशन के लिए हो जाइए रेडी, क्योंकि द मिसिसागा स्टीलर्स आर बैक उनके एनुअल कल्चरल सेलिब्रेशन गेम के साथ ऑन January 21st। इन आवर डाइवर्सिटी, यूनिटी टेक्स द सेंटर स्टेज एज स्टीलहेड्स ब्रिंग एवरीबॉडी टुगेदर टू चीयर ऑन आवर टीम। वाई मीडिया इज द प्रेजेंटिंग पार्टनर फॉर द 2024 मिसिसागा स्टीलहेड्स कल्चरल सेलिब्रेशन गेम। आइए गेम का मजा उठाइए एंड एंजॉय वेरियस वेंडर्स जो अपने ट्रेडिशंस को शेयर कर रहे हैं ऑन द कॉन्को, as well as get ready to be wowed by the performances। Highlight karte hain stunning diversity hamare city ka। Meet group editor and CEO of Y Media Yutvi Jaiswal at
calling all hockey enthusiasts, it's Fan Appreciation Day। Join us as the Mississauga Steelheads wrap up their regular season on Friday, March the 22nd against the North Bay Battalion at the Paramount Fine Food Center, as it marks the final regular season game at the Paramount Fine Food Center. The first 1,000 fans to enter the building will receive a special commemorative Mississauga Steelheads t-shirt upon entry. Be part of this thrilling event. Reach out to a Steelheads representative over email info@mississaugasteelheads.com or dial 905-502-7788 for further details.
You can listen to the headlines anywhere, but we bring you the story behind the headlines by Group Editor and CEO Yudhvir Jaiswal, only on South Asian Pulse. Call Yudhvir Jaiswal 647-272-8182 or visit SouthAsianDaily.com. South Asian Pulse.
आप सुन रहे रेडियो वाइज साउथ एशियन पॉल्स फ्रेंड टाइम में चल रहे हैं। हमारे साथ मुबारक जी जुड़े हुए हैं। मुबारक जी, वेलकम, कैसे हैं आप
जी? बहुत बढ़िया सारा जी, आप कैसे हैं?
एकदम बढ़िया मुबारक जी, जरूर बताएं डील्स के बारे में, प्रमोशन के बारे में भी जरूर बताएं हमारे लिसनर्स को, एंड कॉन्टेक्ट डिटेल्स लोकेशन भी जरूर शेयर करें, प्लीज गो अहेड।
जी सारा जी, सबसे पहले सभी लिसनर्स को, वाई मीडिया टीम को गुड मॉर्निंग, और मैं ज्यादा टाइम नहीं लूंगा। हमारे पास बहुत ही अच्छी प्रमोशन है जिसका मैं यहाँ पे थोड़ा सा उसको हाईलाइट करूंगा। तो जैसे मैंने पिछले वीक भी कुछ दिन पहले भी बोला था कि जो प्लान्स या प्रमोशंस जो हमारे पास ब्लैक फ्राइडे और बॉक्सिंग वीक में थी, उससे भी बेटर प्राइसेस हैं हमारे पास फोन के साथ या फोन के बगैर। बहुत ही अच्छी ऑफर्स हैं, बैक टू स्कूल जो है वो मार्च ब्रेक के में ये ऑफर्स लगी हुई हैं। तो जरूर कस्टमर से रिक्वेस्ट करूंगा, अगर आप फोन के साथ ढूंढ रहे हैं कोई प्लान या फोन के बगैर, तो जरूर हमें कॉन्टेक्ट करें। उसका मैं थोड़ा सा इस तरह यहाँ पे मेंशन करूंगा कि 30 अगर चार लाइंस लेते हैं, चार लाइंस की कोई कंपलसरी नहीं है, आप इससे कम भी ले सकते हैं और इससे ज्यादा भी लाइंस ले सकते हैं। मैं उसका फार्मूला बता देता हूँ कैसे ये वर्क करती है। फर्स्ट लाइन विल बी $50 और ईच एडिशनल लाइन $35 की होती है। इसमें फिर जो फर्स्ट लाइन है उसमें कैनेडा वाइड कॉलिंग और 150 GB डाटा और इंडिया के भी 1000 मिनट्स है, और इसी तरह ईच एडिशनल लाइन जो 35 की होगी उसमें कैनेडा यूएस में रोमिंग फ्री होगी, कॉलिंग फ्री होगी यहाँ से या बेशक यूएस जाए, और इंडिया के भी 1000 मिनट्स हो गए। तो बहुत ही अच्छी ऑफर है। तो चार लाइन्स की एवरेज बनती 38 और इसमें आप फोन ऐड कर सकते हैं अपनी मर्जी का कोई भी। इसमें आईफोन 15 सीरीज बहुत ही स्पेशल प्राइस इस वक्त लगी हुई है। आईफोन 15 जो है वो 120 GB का जो है और या 256 GB कोई भी इसमें से लेना है तो आपको तकरीबन $10 का इस वक्त हम ऑफर कर रहे हैं। तो बहुत ही अच्छी ऑफर है, इसको मिस ना करें। इसी तरह आईफोन 15 प्रो जो 15 का आईफोन 15 प्रो मैक्स जो है वो $20 में लीज पे मिल रहा है। अगर आप फाइनेंस में जाना चाहते हैं तो फाइनेंस में भी बहुत अच्छी प्राइसेज हैं, जिसमें आईफोन 15 25 का, आईफोन 15 प्रो 39 का और आईफोन 15 प्रो मैक्स $52 का लगा हुआ है। तो बताने का मकसद है कि अगर आप बाय करते हैं तो एप्पल से या कहीं से उससे तकरीबन $600-700 का फायदा होता है अगर आप कॉन्ट्रैक्ट पे जाते हैं, और प्राइस भी आपने 12-24 मंथ्स में पे करनी है। तो प्लान जो है वो ऑलरेडी बहुत ही रिड्यूस किए हुए हैं, और इस तरह की ऑफर जो कभी कभी आती है इस वक्त है हमारे पास, तो मैं जरूर कहूंगा कस्टमर से कि अगर वेट करें तो इसको जरूर डिसाइड कर लें, डिसीजन ले लें, क्योंकि बहुत ज्यादा सेविंग करेंगे आप। इसी तरह सैमसंग के सीरीज जो फोन है लेटेस्ट, उसमें S24 $5 का और S24 अल्ट्रा जो है वो सिर्फ और सिर्फ 27 का हम ऑफर कर रहे हैं। और इसी तरह अगर आपको $1 की डिवाइसेज चाहिए, हमारे पास काफी जो डिवाइसेज हैं $1 से $5 $10 की लगी हुई हैं, और इन सभी डिवाइसेज के लिए आपको कॉल करनी पड़ेगी हमारे नंबर पे 9058404567। और मैं बताना चाहूंगा कि स्मॉल बिजनेस के अलावा हमारे पास कंज्यूमर प्लान जो है वो पर्सनल प्लान, उसमें 34 में 40 GB, 40 में 50 GB और 50 में 100 GB के प्लान भी अवेलेबल है। उनके साथ भी आप फोन ऐड कर सकते हैं, जिसमें $50 मिनिमम आपको जाना पड़ेगा। उसमें फोन आप कोई भी $1 का ऐड कर लें, $10 का, $20 का कोई भी फोन आप ऐड कर सकते हैं। तो बताने का मकसद है कि इस वक्त जो ऑफर्स हैं ये बहुत ही मैक्सिमम प्रमोशन लगी हुई है, तो इन सभी को जरूर फायदा उठाएं इनका, और अपना प्लान चेक करें कितना आप पे करें और इसको कंपेयर करें इन प्लान के साथ, और हमें कॉल कर लें अगर आपको कोई भी डिटेल इन्फॉर्मेशन चाहिए। तो इन सभी सर्विसेज के लिए हमें हमारा एड्रेस है 380 बोवेड ड्राइव ईस्ट, जो कि कैनेडी और बोवेड मेन इंटरसेक्शन बनता है। अगर आप बोवेड पे ट्रेवल कर रहे हैं तो कैनेडी के फौरन बाद फ्रेशको वाले प्लाजे में हम लोकेटेड हैं। हम सातों दिन खुले हैं, मंडे टू फ्राइडे 11 to 8 और वीकेंड पे 11 to 6। तो नंबर मैं एक बार फिर बोलना चाहूंगा 9058404567, 905-840-4567, और वायरलेस लैंड अगर आप ब्रैम्पटन गूगल करेंगे तो वहां से भी आपको डायरेक्शन मिल जाएंगी। थैंक यू वेरी मच सारा जी टाइम देने का।
थैंक यू सो मच मुबारक जी, वी विश यू ऑल द वेरी बेस्ट।
थैंक यू
जी जी,
बहुत शुक्रिया जी। और खबरों का सिलसिला जारी है, रुक कर दे सीधा हेडलाइंस पार्ट टू वाल। मीडिया वालों ब्रेकिंग न्यूज असी तुहाडे नाल सांझी कर रहे हैगे आ, दिल्ली लिकर पॉलिसी मामले दे विच गिरफ्तारी कीती हैगी आ ईडी ने के कविता। असी दस दईए के चंद्रशेखर राव जिहड़े के तेलंगाना दे फॉर्मर चीफ मिनिस्टर ने, उन्हां दी बेटी हैगी है, और मैं इत्थे दसवां के चंद्रशेखर राव वर्गे पावरफुल लीडर दी बेटी के कविता खुद भी बड़ी पावरफुल ने और लगातार चैलेंज भी करते रहे ने कि उन्हां नूं कोई हट लगा के दिखाए, कोई उन्हां गिरफ्तार करके दिखाए, लेकिन हुण ईडी ने जिहड़ी हैगी है गिरफ्तारी कीती हैगी आ, अरेस्ट कर लिया हैगा के कविता नूं। पहलां के कविता उन्हां दे घर दे विच जिहड़े ने ओह सर्च कीते गए, सर्च वारंट एग्जीक्यूट कीते गए। इस तों अलावा इक दिल्ली तों जिहड़ी ईडी दी टीम गई सीगी, उन्हां ने काफी जगह दे उत्ते छापे मारे। सीबीआई इस वेले इन्वेस्टिगेशन कर रही है, ईडी एक पैरेलल इन्वेस्टिगेशन कर रही है मनी लॉन्डरिंग मामले च। मामला की हैगा दिल्ली दी लिकर पॉलिसी। याद रहे कि आम आदमी पार्टी के कई लीडर्स पहला तो ही इस मामले च गिरफ्तार किए जा चुके ने, और इस मामले च मनीष सिसोदिया होना दी भी जिहड़ी गिरफ्तारी हुई सीगी, संजय सिंह मेंबर पार्लियामेंट ने आम आदमी पार्टी दे, वह भी इस वेले जेल दे विच हैगे ने, और जिथे कई बड़े लीडर आम आदमी पार्टी दे पहला ही उन्हां दे उत्ते ਇਹ ਸ਼ਿਕੰਜਾ ਕੱਸਿਆ ਜਾ ਰਿਹਾ ਹੈਗਾ, ਇਹ ਦਿੱਲੀ ਦੀ ਸ਼ਰਾਬ ਪਾਲਿਸੀ ਨੂੰ ਲੈ ਕੇ, ਦਿੱਲੀ ਦੀ ਲਿਕਰ ਪਾਲਿਸੀ ਨੂੰ ਲੈ ਕੇ, ਔਰ ਇਸੇ ਮਾਮਲੇ ਚ ਈਡੀ ਜਿਹੜੇ ਆ ਲਗਾਤਾਰ ਸਮਨ ਭੇਜ ਰਹੀ ਆ ਅਰਵਿੰਦ ਕੇਜਰੀਵਾਲ ਹੋਣਾ ਨੂੰ ਵੀ। ਲੇਕਿਨ ਇਸ ਮਾਮਲੇ ਚ ਹੁਣ ਇਹ ਜਿਹੜੀ ਗ੍ਰਿਫਤਾਰੀ ਹੋਈ ਹੈ ਕੇ ਕਵਿਤਾ ਦੀ, ਹੁਣ ਅਸੀਂ ਇੱਥੇ ਦੱਸ ਦਈਏ ਕੇ ਕਵਿਤਾ ਹੋਣਾ ਦੇ ਉੱਤੇ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ, ਐਲੀਗੇਸ਼ਨ ਨੇ ਕੇ ਕਵਿਤਾ ਜਿਹੜੇ ਨੇ ਉਹ ਸਾਊਥ ਲੋਬੀ ਦਾ ਹਿੱਸਾ ਨੇ, ਸਾਊਥ ਲੋਬੀ ਜਿਹਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਜਾਂ ਆਮ ਆਦਮੀ ਪਾਰਟੀ ਦੇ ਮਿਨਿਸਟਰ ਦੇ ਨਾਲ ਮਿਲ ਕੇ ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ ਸੀ ਇਹਨੂੰ ਤਿਆਰ ਕੀਤਾ, ਐਸੇ ਐਲੀਗੇਸ਼ਨ ਨੇ। ਹੁਣ ਕਵਿਤਾ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇੱਕ ਤੇ ਕੇ ਕਵਿਤਾ ਸਾਊਥ ਦੀ ਬੜੀ ਪਾਵਰਫੁਲ ਲੀਡਰ ਨੇ, ਕੇ ਬਰਾਉਗਾ ਦੀ ਬੇਟੀ ਹੈ, ਬਹੁਤ ਪਾਵਰਫੁਲ ਹੈ, ਹੁਣ ਉਹਨਾਂ ਦੇ ਉੱਤੇ ਕੀ ਐਲੀਗੇਸ਼ਨ ਹੈ? ਕੇ ਕਵਿਤਾ ਦੇ ਉੱਤੇ ਐਲੀਗੇਸ਼ਨ ਨੇ ਕਿ ਉਹਨਾਂ ਦੀ ਜਿਹੜੀ ਇੱਕ ਕੰਪਨੀ ਦੇ ਉੱਤੇ ਬਲਕਿ ਐਲੀਗੇਸ਼ਨ ਨੇ ਕਿ ਉਹਨਾਂ ਨੇ 100 ਕਰੋੜ ਦੇ ਜਿਹੜੇ ਕਿਕਬੈਕਸ ਦਿੱਤੇ ਸੀਗੇ, ਉਹ ਐਲੀਗੇਸ਼ਨ ਹੈ ਕੇ ਕਵਿਤਾ ਦੇ ਉੱਤੇ। ਹੁਣ ਅਸੀਂ ਇਹ ਦੱਸ ਦਈਏ ਕਿ ਇੱਕ ਹੋਰ ਬਿਜ਼ਨਸਮੈਨ ਨੇ ਹੈਦਰਾਬਾਦ ਦੇ, ਉਹਨਾਂ ਨੇ ਇੱਕ ਸਟੇਟਮੈਂਟ ਪਹਿਲਾਂ ਦਿੱਤੀ ਸੀ, ਬਾਅਦ ਦੇ ਵਿੱਚ ਵੈਸੇ ਉਹਨਾਂ ਨੇ ਸਟੇਟਮੈਂਟ ਜਿਹੜੀ ਹੈ ਉਹ ਵਾਪਸ ਲੈ ਲਈ ਹੈ। ਹੁਣ ਦੇਖਦੇ ਹਾਂ ਕਿ ਇਸ ਮਾਮਲੇ ਚ ਹੋਰ ਕੀ ਨਿਕਲਦਾ ਹੈਗਾ। ਆਮ ਆਦਮੀ ਪਾਰਟੀ ਦੇ ਮਿਨਿਸਟਰ ਦੇ ਉੱਤੇ ਵੀ ਐਲੀਗੇਸ਼ਨ ਨੇ, ਵਿਜੇ ਨਾਇਰ ਉਹਨਾਂ ਦੇ ਉੱਤੇ ਐਲੀਗੇਸ਼ਨ ਨੇ, ਅਰਵਿੰਦ ਕੇਜਰੀਵਾਲ ਨੂੰ ਇਸ ਵੇਲੇ ਈਡੀ ਲਗਾਤਾਰ ਸਮਨ ਭੇਜ ਰਹੀ ਹੈ ਕਿ ਤੁਸੀਂ ਆਓ ਪੇਸ਼ ਹੋ ਸਾਹਮਣੇ। ਸੋ ਉਧਰੋਂ ਇਲੈਕਸ਼ਨ ਦੀ ਅਨਾਊਂਸਮੈਂਟ ਹੋਣ ਵਾਲੀ ਹੈ ਔਰ ਹੋ ਰਹੀ ਹੈ, ਉਧਰੋਂ ਇੰਡੀਆ ਦੇ ਵਿੱਚ ਇਲੈਕਸ਼ਨ ਜਿਹੜੇ ਨੇ ਉਹ ਹੋਣ ਵਾਲੇ ਨੇ ਔਰ ਇਲੈਕਸ਼ਨ ਦੀ ਅਨਾਊਂਸਮੈਂਟ ਹੋ ਰਹੀ ਹੈ, ਔਰ ਇਧਰੋਂ ਕੇ ਕਵਿਤਾ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ। ਸੋ ਇਹ ਦੋਨੋਂ ਮਾਮਲੇ ਬੜੇ ਇੰਟਰਸਟਿੰਗ ਨੇ, ਅਸੀਂ ਲਗਾਤਾਰ ਸਾਡੀ ਵਾਈ ਮੀਡੀਆ ਦੀ ਨਿਗਾਹ ਇਹਦੇ ਉੱਤੇ ਬਰਕਰਾਰ ਹੈ, ਅਸੀਂ ਤੁਹਾਨੂੰ ਲਗਾਤਾਰ ਅਪਡੇਟ ਦਿੰਦੇ ਰਹਾਂਗੇ। ਕਿਆ ਇਹਨਾਂ ਇਲੈਕਸ਼ਨ ਦੇ ਦਰਮਿਆਨ ਜਾਂ ਇਲੈਕਸ਼ਨ ਤੋਂ ਪਹਿਲਾਂ ਕਿਆ ਅਰਵਿੰਦ ਕੇਜਰੀਵਾਲ ਦੀ ਵੀ ਗ੍ਰਿਫਤਾਰੀ ਹੋ ਜਾਏਗੀ? ਕਿਆ ਅਗਲੀ ਗਾਜ ਹੁਣ ਅਰਵਿੰਦ ਕੇਜਰੀਵਾਲ ਦੇ ਉੱਤੇ ਗਿਰੇਗੀ? ਉਹਦੀ ਵੀ ਅਪਡੇਟਡ ਰਿਪੋਰਟ ਅੱਗੇ ਚੱਲ ਕੇ ਤੁਹਾਡੇ ਲਈ ਹੁਣੇ ਪੇਸ਼ ਕਰਦੇ ਹਾਂ। ਲੇਕਿਨ ਸਿੱਧਾ ਹੁਣ ਅਸੀਂ ਰੁਕ ਕਰਾਂਗੇ ਰਸ਼ੀਆ ਵੱਲ। ਰਸ਼ੀਆ ਵੱਲ ਇਸ ਲਈ ਰੁਕ ਕਰ ਰਹੇ ਹਾਂ ਕਿਉਂਕਿ ਰਸ਼ੀਆ ਦੇ ਵਿੱਚ ਅਸੀਂ ਦੱਸ ਦਈਏ ਕਿ ਇਲੈਕਸ਼ਨ ਹੋ ਰਹੇ ਨੇ ਔਰ ਰਸ਼ੀਆ ਦੇ ਵਿੱਚ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਐਸੇ ਤਾਂ ਐਕਸਪੈਕਟਡ ਹੀ ਹੈ ਕਿ ਰਸ਼ੀਆ ਦੀਆਂ ਇਲੈਕਸ਼ਨ ਦੇ ਵਿੱਚ ਵਲਾਦਮੀਰ ਪੁਤਿਨ ਜਿਹੜੇ ਨੇ ਉਹ ਮੋਸਟ ਲਾਈਕਲੀ ਜਿੱਤ ਜਾਣਗੇ, ਉੱਥੇ ਵੋਟਾਂ ਪੈਣ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਹੋ ਚੁੱਕਾ ਹੈ। ਰਸ਼ੀਆ ਦੇ ਵਿੱਚ ਜਿਹੜੀਆਂ ਇਲੈਕਸ਼ਨ ਨੇ ਉਹ ਅਗਲੇ 3 ਦਿਨ ਤੱਕ ਜਿਹੜੀਆਂ ਨੇ ਉਹ ਹੋਣਗੀਆਂ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਵਲਾਦਮੀਰ ਪੁਤਿਨ ਜਿਨ੍ਹਾਂ ਦੀ ਉਮਰ 71 ਸਾਲ ਹੈਗੀ ਹੈ ਇਸ ਵੇਲੇ, ਔਰ ਜ਼ਿਆਦਾਤਰ ਜਿਹੜੇ ਪੋਲੀਟੀਕਲ ਐਨਲਿਸਟ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਇਸ ਇਲੈਕਸ਼ਨ ਦੇ ਵਿੱਚ ਵਲਾਦਮੀਰ ਪੁਤਿਨ ਉਹਨਾਂ ਦੀ ਜਿੱਤ ਲਗਭਗ ਯਕੀਨੀ ਹੈ ਔਰ ਵਲਾਦਮੀਰ ਪੁਤਿਨ ਅਗਲੇ 6 ਸਾਲ ਤੱਕ ਇਸੇ ਤਰ੍ਹਾਂ ਰਸ਼ੀਆ ਨੂੰ ਜਿਹੜਾ ਉਹ ਲੀਡ ਕਰਦੇ ਰਹਿਣਗੇ। ਇਹਦੇ ਉੱਤੇ ਡਿਟੇਲ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ ਕਿ 72 ਸਾਲ ਦੀ ਉਹਨਾਂ ਦੀ ਹੁਣ ਉਮਰ ਹੋ ਜਾਣੀ ਹੈ, ਜਦ 6 ਸਾਲ ਦੀ ਹੋਰ ਜੇ ਟਰਮ ਮਿਲਦੀ ਹੈ ਤੇ 2030 ਯਾਨੀ ਕਿ 78 ਸਾਲ ਦੀ ਉਮਰ ਤੱਕ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੀ ਉਹ ਰਸ਼ੀਆ ਦੇ ਵਿੱਚ ਇਸੇ ਤਰ੍ਹਾਂ ਰਾਜ ਕਰਦੇ ਰਹਿਣਗੇ। ਉਹਨਾਂ ਦੇ ਜਿਹੜੇ ਮੇਨ ਪੋਲੀਟੀਕਲ ਓਪੋਨੈਂਟ ਸੀਗੇ ਅਸੀਂ ਸਾਰੇ ਜਾਣਦੇ ਹਾਂ ਕਿ ਅਲੈਕਸਾਈ ਨੈਵਲਿਨੀ, ਹਾਲ ਹੀ ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀ। ਉਹਨਾਂ ਦੀ ਵਿਡੋ ਦਾ ਕਹਿਣਾ ਸੀਗਾ ਕਿ ਜਿਸ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ, ਐਲੀਗੇਸ਼ਨ ਨੇ ਉਹਨਾਂ ਦੇ ਕਿ ਉਹ ਵਲਾਦਮੀਰ ਪੁਤਿਨ ਉਹਨਾਂ ਦੇ ਉੱਤੇ ਐਲੀਗੇਸ਼ਨ ਲਗਾਉਂਦੇ ਨੇ। ਸੋ ਕੋਈ ਜ਼ਿਆਦਾ ਹੁਣ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ। ਵਲਾਦਮੀਰ ਪੁਤਿਨ ਉਹਨਾਂ ਨੂੰ ਜੋ ਮੇਨ ਓਪੋਜੀਸ਼ਨ ਦਾ ਬੰਦਾ ਸੀ ਉਹ ਤੇ ਉਹਨਾਂ ਦੀ ਤਾਂ ਡੈਥ ਹੋ ਗਈ ਹੈ ਔਰ ਉਹਦੀ ਅਜੇ ਅਲੱਗ ਇਨਵੈਸਟੀਗੇਸ਼ਨ ਚੱਲ ਰਹੀ। ਹਾਲਾਂਕਿ ਉਹਨਾਂ ਦੀ ਜਿਹੜੀ ਵਿਡੋ ਹੈ ਉਹ ਕਹਿ ਰਹੀ ਹੈ ਕਿ ਜੀ ਉਹ ਲਗਾਤਾਰ ਵਲਾਦਮੀਰ ਪੁਤਿਨ ਉਹਨਾਂ ਦਾ ਜਿਹੜਾ ਵਿਰੋਧ ਆ ਉਹ ਕਰਦੇ ਰਹਿਣਗੇ। ਹੁਣ ਕੀ ਇਹਦਾ ਮਤਲਬ ਹੈ ਕਿ ਹੋਰ ਕੋਈ ਕੈਂਡੀਡੇਟ ਹੈ? ਬਿਲਕੁਲ ਹੈਗੇ ਨੇ, 2 ਹੋਰ ਕੈਂਡੀਡੇਟ ਹਜੇ ਵੀ ਹੈਗੇ ਨੇ। ਇੱਕ ਹੈਗੇ ਨੇ ਲਿਨੋਇਡ ਸਲਸਕੀ ਜਿਹੜੇ ਕਿ ਨੈਸ਼ਨਲਿਸਟ LDPR ਦੇ ਲੀਡਰ ਨੇ, ਇਸ ਤੋਂ ਇਲਾਵਾ ਵਲਾਦਿਲੈਵ ਦਵੈਨਕੋਵ ਹੈਗੇ ਨੇ ਜਿਹੜੇ ਕਿ ਨਿਊ ਪੀਪਲ ਪਾਰਟੀ ਦੇ ਜਿਹੜੇ ਲੀਡਰ ਨੇ, ਉਹ ਪ੍ਰੋ ਬਿਜ਼ਨਸ ਇੱਕ ਹੋਰ ਪਾਰਟੀ ਹੈ। ਲੇਕਿਨ ਇਹ ਦੋਨੋਂ ਪਾਰਟੀ ਜਿਹੜੀਆਂ ਦੋਨੋਂ ਜਿਹੜੇ ਲੀਡਰਸ ਨੇ ਉਹ ਜ਼ਿਆਦਾ ਕੁਝ ਚੈਲੰਜ ਨਹੀਂ ਦੇ ਸਕਣਗੇ। ਇੱਕ ਮਾਸਕੋ ਦੇ ਕੌਂਸਲਰ ਹੈਗੇ ਨੇ, ਲੋਕਲ ਕੌਂਸਲਰ ਨੇ ਬੋਰਿਸ ਨਜ਼ਰਦੀਨ, ਉਹਨਾਂ ਨੇ ਵੀ ਆਪਣੀ ਕੈਂਡੀਡੇਸੀ ਪਿਛਲੇ ਸਾਲ ਅਨਾਊਂਸ ਕੀਤੀ ਸੀਗੀ, ਉਹ ਵੀ ਰਸ਼ੀਆ ਦੇ ਰਾਸ਼ਟਰਪਤੀ ਬਣਨਾ ਚਾਹੁੰਦੇ ਨੇ। ਪਰ ਜ਼ਿਆਦਾਤਰ ਪੋਲੀਟੀਕਲ ਐਨਲਿਸਟ ਦਾ ਕਹਿਣਾ ਹੈ ਕਿ ਜਿੰਨੇ ਵੀ ਇਹ ਕੋਈ ਕੈਂਡੀਡੇਟਸ ਨੇ ਇਹ ਕੁਝ ਜ਼ਿਆਦਾ ਦਿੱਕਤ ਜਿਹੜੀ ਹੈ ਉਹ ਨਹੀਂ ਪਾਉਣ ਪੇਸ਼ ਕਰ ਸਕਣਗੇ। ਹੁਣ ਰਸ਼ੀਆ ਦੇ ਵਿੱਚ ਇਹ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ ਇਹਦੇ ਉੱਤੇ ਇੱਕ ਡਿਟੇਲ ਰਿਪੋਰਟ ਅਸੀਂ ਤੁਹਾਡੇ ਲਈ ਚੈਨਲ ਵਾਈ ਤੇ ਪੇਸ਼ ਕਰਾਂਗੇ ਕਿ ਆਖਿਰਕਾਰ ਇੱਕ ਸ਼ਖਸ ਜਿਹੜਾ ਕਿ ਪਿਛਲੇ 20 ਸਾਲ ਤੋਂ ਅਮਰੀਕਾ ਨੂੰ ਲੀਡ ਕਰ ਰਿਹਾ ਹੈ ਵਲਾਦਮੀਰ ਪੁਤਿਨ, ਕਿਆ ਉਹਨਾਂ ਨੇ ਕੋਈ ਇਸ਼ੂਜ਼ ਸੋਲਵ ਕੀਤੇ ਨੇ? ਇਸ ਵੇਲੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਰਸ਼ੀਆ ਦੇ ਸਾਹਮਣੇ ਕਈ ਸਾਰੇ ਇਸ਼ੂਜ਼ ਨੇ। ਪਹਿਲਾ ਜਿਹੜਾ ਇਸ਼ੂ ਹੈ ਰਸ਼ੀਆ ਦੇ ਸਾਹਮਣੇ ਉਹ ਤਾਂ ਇਕੋਨਮੀ ਨੂੰ ਲੈ ਕੇ, ਖਾਸ ਕਰ ਜਿਹੜੀ ਰਸ਼ੀਆ ਔਰ ਯੂਕਰੇਨ ਦੀ ਜੰਗ ਚੱਲ ਰਹੀ ਹੈ ਉਹਨੂੰ ਲੈ ਕੇ ਹਾਲਾਤ ਕਿੱਦਾਂ ਦੇ ਨੇ। ਬਹੁਤ ਸਾਰੇ ਲੋਕਾਂ ਨੂੰ ਇਸ ਵੇਲੇ ਇਕੋਨਮੀ ਦੇ ਕਾਰਨ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ, ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ, ਇਨਫਰਾਸਟ੍ਰਕਚਰ ਦੇ ਬੜੇ ਚੈਲੰਜਸ ਨੇ, ਐਜੂਕੇਸ਼ਨ ਮਾਮਲੇ ਚ ਰਸ਼ੀਆ ਥੋੜਾ ਪਿੱਛੇ ਜਾਂਦਾ ਨਜ਼ਰ ਆ ਰਿਹਾ, ਹੈਲਥ ਕੇਅਰ ਮਾਮਲੇ ਦੇ ਵਿੱਚ ਵੀ ਇਸ ਵੇਲੇ ਦਿੱਕਤਾਂ ਵੱਧ ਰਹੀਆਂ ਨੇ। ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਰਸ਼ੀਆ ਦਾ ਜੇ ਅਸੀਂ ਬਜਟ ਦੇਖੀਏ ਇਸ ਸਾਲ 2024 ਰਸ਼ੀਆ ਇਸ ਮਾਮਲੇ ਨੂੰ ਅੱਗੇ ਕਿੱਦਾਂ ਵਧਾਏਗਾ। ਰਸ਼ੀਆ ਦਾ ਕਹਿਣਾ ਹੈ ਕਿ ਸਾਰਾ ਫੋਰਮ ਧੁੱਪ ਗੰਢਾ ਹੈ, ਸਾਡਾ ਇੱਥੇ ਇਕਾਨਮੀ ਵਧੀਆ ਚੱਲ ਰਹੀ ਹੈ ਔਰ ਸਾਡਾ ਕੰਮਕਾਜ ਇੱਥੇ ਬਹੁਤ ਵਧੀਆ ਚੱਲ ਰਿਹਾ। ਰਸ਼ੀਆ ਦਾ ਕਹਿਣਾ ਹੈ ਕਿ ਵੈਸਟਰਨ ਮੀਡੀਆ ਦੀ ਕੋਸ਼ਿਸ਼ ਹੁੰਦੀ ਹੈ ਕਿ ਰਸ਼ੀਆ ਨੂੰ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਹੀ ਹਮੇਸ਼ਾ ਦਿਖਾਇਆ ਜਾਏ। ਰਸ਼ੀਆ ਦੇ ਬਾਰੇ ਹਾਲ ਹੀ ਦੇ ਵਿੱਚ ਮੀਡੀਆ ਨੇ ਕਿਹਾ ਸੀਗਾ ਕਿ ਵਲਾਦੀਮੀਰ ਪੁਤਿਨ ਹੋਣਾ ਨੇ ਨਿਊਕਲੀਅਰ ਬੰਬ ਗਿਰਾਉਣ ਦੀ ਧਮਕੀ ਦਿੱਤੀ ਹੈ, ਨਿਊਕਲੀਅਰ ਅਟੈਕ ਦੀ ਧਮਕੀ ਦਿੱਤੀ ਹੈ, ਲੇਕਿਨ ਬਾਅਦ ਦੇ ਵਿੱਚ ਰਸ਼ੀਆ ਵੱਲੋਂ ਕਲੀਅਰ ਕੀਤਾ ਗਿਆ ਕਿ ਵੈਸਟਰਨ ਮੀਡੀਆ ਗਲਤ ਪ੍ਰੋਪਗੈਂਡਾ ਕਰ ਰਿਹਾ, ਵਲਾਦੀਮੀਰ ਪੁਤਿਨ ਹੋਣਾ ਨੇ ਨਿਊਕਲੀਅਰ ਜੰਗ ਦੀ ਧਮਕੀ ਨਹੀਂ ਦਿੱਤੀ। ਬਾਈ ਮੀਡੀਆ ਦੀ ਇਹ ਪ੍ਰੈਡਿਕਸ਼ਨ ਹੈਗੀ ਹੈ ਸਾਡੇ ਵੱਲੋਂ ਕਿ 18 ਮਾਰਚ ਨੂੰ ਜਦੋਂ ਨਤੀਜੇ ਆਉਣਗੇ ਤੇ ਮੋਸਟ ਲਾਈਕਲੀ 18 ਮਾਰਚ ਨੂੰ ਦੁਨੀਆ ਭਰ ਚ ਐਲਾਨ ਕਰ ਦਿੱਤਾ ਜਾਏਗਾ ਕਿ ਰਾਸ਼ਟਰਪਤੀ ਪੁਤਿਨ ਜਿਹੜੇ ਆ ਉਹ ਦੁਬਾਰਾ ਤੋਂ ਜਿਹੜੀ ਆ ਉਹ ਇਲੈਕਸ਼ਨ ਜਿਹੜੇ ਨੇ ਉਹ ਜਿੱਤ ਗਏ ਨੇ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਹੇਗਾ, ਕਾਫੀ ਸਾਰੀਆਂ ਹੋਰ ਖਬਰਾਂ ਸਾਡੇ ਕੋਲ ਹੈਗੀਆਂ ਨੇ ਇਸ ਵੇਲੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਖਬਰਾਂ ਤੁਹਾਡੇ ਨਾਲ ਸ਼ੇਅਰ ਕਰੀਏ, ਸਾਡੇ ਨਾਲ ਸਾਡੇ ਸੈਗਮੈਂਟ ਦੇ ਮੇਨ ਸਪਾਂਸਰ ਇਸ ਵੇਲੇ ਜੁੜ ਗਏ ਨੇ, ਜਿਹੜਾ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸੌਰਭ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ ਸਰ। ਥੈਂਕ ਯੂ।
ਥੈਂਕ ਯੂ ਜੀ। ਹਰ ਫਰਾਈਡੇ ਦੀ ਤਰ੍ਹਾਂ ਅਸੀਂ ਦੱਸ ਦਈਏ ਕਿ ਹਰ ਫਰਾਈਡੇ ਨੂੰ ਸੌਰਵ ਰਤਨ ਜੀ ਸਾਡੇ ਨਾਲ ਹੁੰਦੇ ਨੇ ਔਰ ਹਰ ਫਰਾਈਡੇ ਨੂੰ ਸਾਨੂੰ ਦੁਨੀਆ ਭਰ ਦੇ ਵਿੱਚ ਜਿਹੜੀਆਂ ਇਕਨੋਮਿਕ ਐਕਟੀਵਿਟੀਜ਼ ਨੇ ਉਹਦੀ ਜਾਣਕਾਰੀ ਸ਼ੇਅਰ ਕਰਦੇ ਨੇ। ਇਸ ਤੋਂ ਇਲਾਵਾ ਫਾਈਨੈਂਸ਼ੀਅਲ ਪਲੈਨਿੰਗ ਤੁਸੀਂ ਕਿੱਦਾਂ ਕਰ ਸਕਦੇ ਹੋ ਇਹਦੀ ਜਾਣਕਾਰੀ ਜਿਹੜੀ ਹੈ ਉਹ ਵੀ ਸਾਡੇ ਨਾਲ ਸ਼ੇਅਰ ਕਰਦੇ ਨੇ। ਸੌਰਵ ਰਤਨ ਜੀ, ਮੈਂ ਤੁਹਾਨੂੰ ਪਹਿਲਾਂ ਪੁੱਛਣਾ ਚਾਹਾਂਗਾ ਕਿ ਕੀ ਲੱਗਦਾ ਤੁਹਾਨੂੰ ਇਸ ਵੇਲੇ ਦੁਨੀਆ ਭਰ ਦੀ ਕੀ ਇਕਨੋਮਿਕ ਹਾਲਾਤ ਨੇ, ਇਸ ਵੇਲੇ ਇਕਾਨਮੀ ਕਿੱਥੇ ਖੜੀ ਹੈ, ਸਾਡੇ ਕੈਨੇਡਾ ਦੀ ਇਕਾਨਮੀ ਕਿੱਦਾਂ ਬਿਹੇਵ ਕਰ ਰਹੀ ਹੈ, ਕੀ ਕਹੋਗੇ ਇਸ ਤੇ, ਕੀ ਕਮੈਂਟ ਨੇ ਤੁਹਾਡੇ?
ਦੇਖੋ, ਸਭ ਤੋਂ ਜਿਹੜੀ ਅਹਿਮ ਚੀਜ਼ ਹੈਗੀ ਹੈ ਜਿਹਦੇ ਉੱਪਰ ਆਲ ਓਵਰ ਆਈ ਥਿੰਕ ਗਲੋਬਲੀ ਅਗਰ ਆਪਾਂ ਗੱਲ ਕਰੀਏ, ਆਲ ਓਵਰ ਵਰਲਡ ਜਿਹੜੇ ਸੈਂਟਰਲ ਬੈਂਕਸ ਹੈਗੇ ਨੇ ਜਿਨ੍ਹਾਂ ਦੀ ਫਾਈਟ ਜਾਰੀ ਹੈਗੀ ਹੈ, ਉਹ ਹੈਗਾ ਕਿ ਫਿਸਕਲੀ ਕਿਵੇਂ ਉਹਨਾਂ ਨੇ ਆਪਣੇ ਘਰ ਨੂੰ ਇਨ ਆਰਡਰ ਚ ਲੈ ਕੇ ਆਉਣਾ। ਦੇਖੋ, ਚਾਹੇ ਬ੍ਰਿਟੇਨ ਹੈਗਾ, ਚਾਹੇ ਇੰਗਲੈਂਡ ਜਿਹਦਾ ਆਪਾਂ ਗੱਲ ਕਰ ਰਹੇ ਹਾਂ, ਚਾਹੇ ਫਰਾਂਸ ਹੈ, ਚਾਹੇ ਜਰਮਨੀ ਹੈ, ਚਾਹੇ ਕੈਨੇਡਾ ਹੈਗਾ, ਚਾਹੇ US ਹੈਗਾ, ਫਿਸਕਲ ਡੈਫੀਸਿਟ ਇੱਕ ਮੇਨ ਪ੍ਰੋਬਲਮ ਬਣਿਆ ਹੋਇਆ ਹੈਗਾ ਔਰ ਗਵਰਨਮੈਂਟ ਨੂੰ ਬੋਰੋ ਕਿੰਨਾ ਕਰਨਾ ਪੈ ਰਿਹਾ ਹੈਗਾ ਪੈਸਾ ਆਪਣੇ ਪ੍ਰੋਗਰਾਮ ਨੂੰ ਰਨ ਕਰਨ ਦੇ ਲਈ। ਇਸੇ ਕਰਕੇ ਕੁੱਲ ਮਿਲਾ ਕੇ ਸਾਡੀ ਜੇਬ ਦੇ ਵਿੱਚ ਜੇ ਡਾਲਰ ਚੋਂ ਬਚ ਕੇ ਅੱਧਾ ਡਾਲਰ ਰਹਿ ਗਿਆ ਸੀਗਾ, ਤੇਲੀ ਰਹਿ ਗਈ ਸੀ, ਤੇਲੀ ਤੋਂ 25 ਸੈਂਟ ਇਹ ਘਟਦੇ ਜਾ ਰਹੇ ਹੈਗੇ। ਇਹ ਸਿਰਫ ਇੱਥੇ ਨਹੀਂ ਹੋ ਰਿਹਾ, ਇਹ ਸਾਰੇ ਕਿਤੇ ਹੋ ਰਿਹਾ। ਡਿਲਿੰਕੁਐਂਸੀਜ਼ ਵਧੀਆ ਹੈਗੀਆਂ ਨੇ, ਸਮਾਲ ਬਿਜ਼ਨਸਿਸ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਵਧੀਆ ਹੈਗੀਆਂ ਨੇ। ਟਰੈਕਿੰਗ ਤੋਂ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਟਰੈਕਿੰਗ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਮੇਨ ਕਿੱਤਾ ਹੈਗਾ। ਇਸ ਤੋਂ ਇਲਾਵਾ ਇਨਫਲੇਸ਼ਨ ਜਿਹੜਾ ਹੈਗਾ, ਇਨਫਲੇਸ਼ਨ ਕਈ ਜਗ੍ਹਾ ਤੋਂ ਜਿਹੜਾ ਹੈਗਾ ਉਹ ਮਾਰ ਮਾਰ ਰਿਹਾ ਹੈਗਾ। ਇੱਕ ਤਾਂ ਰਾ ਮਟੀਰੀਅਲ ਬੇਸਡ ਇਨਫਲੇਸ਼ਨ ਹੈਗਾ, ਇੱਕ ਸਪਲਾਈ ਚੇਨ ਬੇਸਡ ਇਨਫਲੇਸ਼ਨ ਹੈਗਾ ਔਰ ਇੱਕ ਮਾਰਕੀਟ ਸਕਿਮਿੰਗ ਬੇਸਡ ਇਨਫਲੇਸ਼ਨ, ਜਿਹਨੂੰ ਕਿ ਵੱਡੇ ਇੰਡਸਟਰੀਅਲ ਹਾਊਸਿਸ ਜਾਂ ਜਿਹੜੇ ਜਿਵੇਂ ਸਟਾਕ ਬ੍ਰੋਕਰਸ ਹੁੰਦੇ ਨੇ, ਐਵੇਂ ਕਮੋਡਿਟੀ ਬ੍ਰੋਕਰਸ ਹੁੰਦੇ ਨੇ ਜਿਹੜੇ ਫਿਊਲ ਕਰਦੇ ਨੇ। ਇਹਦੇ ਵਿੱਚ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਕੁੱਲ ਮਿਲਾ ਕੇ ਆਲ ਓਵਰ ਵਰਲਡ ਮੀਨਸ ਫਰੋਮ ਇੰਗਲੈਂਡ ਟੂ ਕੈਨੇਡਾ, ਉਹ ਇਸ ਗੱਲ ਦੇ ਉੱਪਰ ਲੱਗੇ ਹੋਏ ਹੈਗੇ ਕਿ ਇਹਨੂੰ ਕੰਟਰੋਲ ਕੀਤਾ ਜਾਵੇ। ਲੇਕਿਨ ਜਿਵੇਂ ਸੁਏਜ਼ ਕਨਾਲ ਦਾ ਇਸ਼ੂ ਹੋਇਆ, ਉਥੇ ਮਿਲੀਟੈਂਟਸ ਨੇ ਅਟੈਕ ਕੀਤਾ, ਤਕਰੀਬਨ 4 ਦੇ ਕਰੀਬ ਸ਼ਿਪਸ ਜਿਹੜੇ ਹੈਗੇ ਨੇ ਉੱਥੇ ਡੁੱਬੇ ਹੈਗੇ ਨੇ ਤੇ ਐਵਰੇਜ ਕਾਸਟ ਜਿਹੜੀ ਕੰਟੇਨਰ ਦੀ $2,300-2,400 ਤੋਂ ਦੁਬਾਰਾ $8,000 ਦੇ ਉੱਪਰ ਪਹੁੰਚ ਗਈ ਸੀ। ਰਾ ਮਟੀਰੀਅਲ ਮਹਿੰਗਾ ਹੈਗਾ ਲੇਕਿਨ ਹਜੇ ਫੈਕਟਰੀ ਨਹੀਂ ਹੋ ਪਾ ਰਿਹਾ ਹੈਗਾ। ਕੁੱਲ ਮਿਲਾ ਕੇ ਜਿਹੜੇ ਸਪਲਾਇਰ, ਮੈਨੂਫੈਕਚਰਰ ਤੇ ਹੋਲਸੇਲਰ ਹੈਗੇ ਨੇ, ਦੇ ਆਰ ਨਾਟ ਇਨ ਲਾਈਨ ਟੂ ਬ੍ਰਿੰਗ ਰੀਅਲ ਇਨਫਲੇਸ਼ਨ ਡਾਊਨ, ਜਿਹਦਾ ਕਿ ਅਸੀਂ ਖਾਮਿਆਜ਼ਾ ਸ਼ਾਰਟ ਰੇਂਜ ਦੇ ਵਿੱਚ ਭੁਗਤ ਸਕਦੇ ਹੈਗੇ ਹਾਂ। ਔਰ ਇਹਦੇ ਨੰਬਰ ਅਸੀਂ ਬਹੁਤ ਰੀਸੈਂਟਲੀ US ਦੇ ਵਿੱਚ ਜਦੋਂ PPI ਦੇ ਨੰਬਰ ਆਏ ਹੈਗੇ, ਰੀਸੈਂਟਲੀ CPI ਦੇ ਨੰਬਰ ਹੈਗੇ ਆਏ ਹੈਗੇ ਨੇ, ਉਹਦੇ ਵਿੱਚ ਅਸੀਂ ਦੇਖਿਆ ਹੈਗਾ। ਇਹਦੇ ਵਿੱਚ ਜਿਹੜੀ ਇੱਕ ਹੋਰ ਬੜੀ ਅਹਿਮ ਜਿਹੜੀ ਚੀਜ਼ ਹੈਗੀ ਹੈ ਜਿਹੜੀ ਕਿ ਨੈਗੇਟਿਵ ਹੈ, ਜਿਹਨੂੰ ਮੈਂ ਸਮਝਦਾ ਹੈਗਾ ਕਿ ਉਹ ਫੈਕਟਰ ਨਹੀਂ ਕਰਨਾ ਚਾਹੀਦਾ, ਉਹ ਹੈਗਾ ਕਿ ਕਾਸਟ ਆਫ ਜਿਹੜੀ ਬੋਰੋਇੰਗ ਹੈ, ਭਾਵ ਕਿ ਮੋਰਗੇਜ ਜਿਹੜੀ ਹੈਗੀ ਹੈ ਜਿਹੜੇ ਆਪਾਂ ਲੋਕ ਪੇ ਕਰਦੇ ਹਾਂ, ਇਹਦਾ ਵਧਿਆ ਹੋਇਆ ਇੰਟਰਸਟ ਵੀ ਫੈਕਟਰਿੰਗ ਕੀਤਾ ਜਾਂਦਾ ਹੈਗਾ। ਇਹਦੇ ਵਿੱਚ ਜਦੋਂ ਇਹ ਚੀਜ਼ਾਂ ਫੈਕਟਰਿੰਗ ਕੀਤੀਆਂ ਜਾਂਦੀਆਂ ਹੈਗੀਆਂ ਤੇ ਨੈਚੁਰਲੀ ਜਿਹੜਾ ਉਹਦਾ ਇੰਪੈਕਟ ਜਿਹੜਾ ਹੈਗਾ ਉਹ ਜ਼ਿਆਦਾ ਜਿਹੜਾ ਹੈਗਾ ਉਹ ਰਿਫਲੈਕਟ ਹੁੰਦਾ ਹੈਗਾ। ਲੇਕਿਨ ਰੀਅਲ ਇਨਫਲੇਸ਼ਨ ਦੇ ਵਿੱਚ ਕੋਰ ਗੁੱਡਸ ਤੇ ਕੋਰ ਸਰਵਿਸਿਜ਼ ਦਾ ਹੀ ਜਿਹੜਾ ਹੈਗਾ ਉਹ ਮੇਨ ਜਿਹੜਾ ਹੈਗਾ ਆਈ ਵੁੱਡ ਸੇ ਉਹਦੀ ਆਸਪੈਕਟ ਹੈਗੇ ਨੇ। ਸੋ ਆਉਂਦੇ ਦਿਨਾਂ ਦੇ ਵਿੱਚ ਕੁਝ ਹੱਦ ਤੱਕ ਵੋਲੇਟਿਲਿਟੀ ਜਿਹੜੀ ਹੈਗੀ ਆ ਉਹ ਵੱਧ ਸਕਦੀ ਹੈ। 3 ਤੋਂ 6 ਮਹੀਨੇ ਜਿਹੜੇ ਅਗਲੇ ਹੈਗੇ, ਜਿਵੇਂ ਮੈਂ ਕਿਹਾ ਸੀ ਜੁਲਾਈ ਦੀ ਜਿਹੜੀ ਗੱਲ ਕੀਤੀ ਸੀਗੀ ਮੈਂ ਕਿ ਇੰਟਰਸਟ ਰੇਟ ਘਟਣ ਦੀ ਜਿਹੜੀ ਹੈਗੀ ਸੰਭਾਵਨਾ US ਦੇ ਵਿੱਚ ਬਣੇਗੀ, ਉਹਦੇ ਤਿੰਨ ਅਹਿਮ ਪੜਾਅ ਹੈਗੇ ਨੇ। ਪਹਿਲੀ ਗੱਲ, ਜੇ ਇੰਪਲਾਇਮੈਂਟ ਜਿਹੜੀ ਹੈਗੀ ਹੈ ਉਹ ਰਿਡਿਊਸ ਹੋਣੀ ਸ਼ੁਰੂ ਹੋ ਜਾਂਦੀ ਹੈ, ਭਾਵ ਕਿ ਅਨਇੰਪਲਾਇਮੈਂਟ ਵਧਦੀ ਹੈ, ਮੈਨੂਫੈਕਚਰਿੰਗ ਐਕਟੀਵਿਟੀ ਸਲੋ ਡਾਊਨ ਹੁੰਦੀ ਹੈ ਕਿਉਂਕਿ ਕੰਜ਼ਿਊਮਰ ਡਿਮਾਂਡ ਜਿਹੜੀ ਹੈਗੀ ਹੈ ਘਟਦੀ ਹੈ ਇਨਫਲੇਸ਼ਨ ਹਾਈ ਰਹਿਣ ਦੇ ਨਾਲ, ਤੇ ਸਾਨੂੰ ਜਲਦੀ ਦੇਖਣ ਨੂੰ ਮਿਲੇਗਾ। ਉਹਦੀ ਬਨਿਸਬਤ ਚੀਜ਼ਾਂ ਅਗਰ ਉਲਟ ਦਿਸ਼ਾ ਦੇ ਵਿੱਚ ਜਾਂਦੀਆਂ ਹੈਗੀਆਂ ਨੇ ਤੇ ਇਹ ਫੈਡਰਲ ਰਿਜ਼ਰਵ ਲਈ ਵੀ ਚੈਲੰਜ ਹੋਏਗਾ। ਸਾਡਾ ਸੈਂਟਰਲ ਬੈਂਕ US ਨੂੰ ਦੇਖ ਰਿਹਾ ਹੈਗਾ, US ਨੂੰ ਫਾਲੋ ਕਰ ਰਿਹਾ ਹੈਗਾ। ਸੋ ਇਹ ਤਾਂ ਮਤਲਬ ਆਈ ਵੁੱਡ ਸੇ ਕਿ ਇਹ ਟੈਂਪਰੇਰੀ ਫੇਜ਼ ਹੈਗਾ ਲੇਟ ਸਾਈਕਲ ਦਾ, ਕਿਉਂਕਿ ਅਰਲੀ ਸਾਈਕਲ ਇਕਾਨਮੀ ਦਾ ਸ਼ੁਰੂ ਹੋਣਾ ਹੈ ਜਿਹੜਾ ਕਿ ਕੁੱਲ ਮਿਲਾ ਕੇ ਇਸ ਸਾਲ ਦੇ ਐਂਡ ਤੱਕ US ਇਲੈਕਸ਼ਨ ਦੇ ਵਿੱਚ ਸ਼ੁਰੂ ਹੋ ਜਾਏਗਾ। US ਇਲੈਕਸ਼ਨ ਦਾ ਮਾਰਕੀਟ ਦੇ ਉੱਪਰ ਮੈਂ ਦੱਸਣ ਲੱਗਿਆ ਹੈਗਾ, ਮੈਂ ਤੁਹਾਨੂੰ ਪਿਛਲੇ 60 ਸਾਲ ਦਾ ਇੱਕ ਬਿਊਰਾ ਦੇ ਦਿੰਦਾ ਕਿ US ਇਲੈਕਸ਼ਨ ਦਾ ਮੋਟੇ ਤੌਰ ਤੇ ਕੋ ਬਹੁਤਾ ਇੰਪੈਕਟ ਮਾਰਕੀਟਸ ਦੇ ਉੱਪਰ ਨਹੀਂ ਪੈਂਦਾ, ਰਾਦਰ ਮਾਰਕੀਟਸ ਜਿਹੜੀਆਂ ਹੈਗੀਆਂ ਨੇ ਵਧੀਆ ਤਰੀਕੇ ਨਾਲ ਬਾਊਂਸ ਬੈਕ ਕਰਦੀਆਂ ਹੈਗੀਆਂ ਨੇ। ਯਾਦ ਰੱਖੋ ਫਾਰਵਰਡ ਪ੍ਰਾਈਸਿੰਗ ਦਾ ਮੈਕੇਨਿਜ਼ਮ ਇਹ ਹੁੰਦਾ ਹੈ ਕਿ ਸਟਾਕ ਮਾਰਕੀਟ ਆਉਣ ਵਾਲੀ ਅੱਛਾਈ ਤੇ ਬੁਰਾਈ ਤੋਂ ਪਹਿਲਾਂ ਆਪਣਾ ਰਿਐਕਸ਼ਨ ਦੇਣਾ ਸ਼ੁਰੂ ਕਰ ਦਿੰਦੀਆਂ ਨੇ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਇਹਨੂੰ ਟਾਈਮ ਕਰਨ ਦੀ ਕੋਸ਼ਿਸ਼ ਨਾ ਕਰੋ, ਇਹਦੇ ਵਿੱਚ ਟਾਈਮ ਪਲਾਨ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿੰਨੀ ਦੇਰ ਲਾਉਣਾ ਹੈਗਾ। ਜੇ ਅੱਜ ਸੌਰਵ ਰਤਨ ਦੀ ਉਮਰ 50 ਸਾਲ ਹੈਗੀ ਹੈ ਤੇ ਇਹਦੀ ਲਾਈਫ ਐਕਸਪੈਕਟੈਂਸੀ 85 ਸਾਲ ਹੈ ਤੇ 35 ਸਾਲ ਕੰਜ਼ੰਪਸ਼ਨ ਤੇ ਪੈਸੇ ਦੀ ਆਮਦ ਚਾਹੀਦੀ ਹੈਗੀ ਜ਼ਿੰਦਗੀ ਦੇ ਵਿੱਚ। ਕਮਾਈ ਕਿੰਨੇ ਸਾਲ ਕਰਨੀ ਹੈ ਇਹ ਸਿਹਤ ਤੇ ਰਿਟਾਇਰਮੈਂਟ ਦੀ ਏਜ ਤੇ ਡਿਪੈਂਡ ਕਰਦਾ ਹੈਗਾ ਕਦੋਂ ਰਿਟਾਇਰ ਹੋਣਾ। ਹਾਂ, ਰਿਟਾਇਰਮੈਂਟ ਦਾ ਮਤਲਬ ਇਹ ਹੈ ਕਿ ਉਦੋਂ ਸੌਰਵ ਰਤਨ ਕੋਲ ਸਟ੍ਰੈਸ ਫ੍ਰੀ ਫਾਈਨੈਂਸ਼ੀਅਲ ਸਟਰੈਂਥ ਹੋਵੇ, ਇੱਕ ਕੰਸਿਸਟੈਂਟ ਤੇ ਡਿਸਿਪਲਿਨਡ ਇਨਕਮ ਹੋਵੇ। ਬਹੁਤੇ ਲੋਕ ਤਾਂ ਇਹੀ ਗੱਲ ਨਹੀਂ ਸਮਝ ਪਾਉਂਦੇ ਕੰਸਿਸਟੈਂਸੀ ਤੇ ਡਿਸਿਪਲਿਨ ਤੋਂ ਭਾਵ ਕੀ ਹੈ, ਉਹਨਾਂ ਲਈ ਤਾਂ ਇਹ ਗੱਲ ਹੋ ਜਾਂਦੀ ਹੈ ਕਿ ਬੇਸਮੈਂਟ ਚੋਂ ਕਿਰਾਇਆ ਆ ਗਿਆ। ਸੋ ਇਹ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਹੁੰਦੀ, ਬੇਸਮੈਂਟ ਚੋਂ ਕਿਰਾਇਆ ਆ ਗਿਆ ਜਾਂ ਦੋ ਘਰ ਹੈਗੇ ਉਹਨਾਂ ਦਾ ਕਿਰਾਇਆ ਆ ਗਿਆ, ਨਾ ਨਾ। ਇਸੇ ਕਰਕੇ ਸਾਡੀ ਕੰਟਰੀ ਦੇ ਵਿੱਚ ਤੇ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਵੱਡੀ ਇੱਕ ਮੈਂ ਕਹਿ ਸਕਦਾ ਕਿ ਇੱਕ ਪਾੜਾ ਹੈਗਾ, ਇੱਕ ਇਹਦੀ ਡੀਪ ਵਾਇਡ ਹੈਗਾ ਜਿਹਨੂੰ ਦੂਰ ਕਰਨ ਦੀ ਜ਼ਰੂਰਤ ਹੈਗੀ ਹੈ ਕਿ ਇਨਵੈਸਟਿੰਗ ਸਾਡੇ ਲਈ ਬੋਰਵਿੰਗ ਹੀ ਹੈ ਕਿ ਬੋਰੋ ਕਰਕੇ ਇਨਵੈਸਟ ਕਰ ਦਿਓ, ਉਹ ਇਨਵੈਸਟਿੰਗ ਹੈਗੀ ਹੈ। ਨੋ, ਇਨਵੈਸਟਿੰਗ ਇਜ਼ ਅ ਸਿਸਟਮੈਟਿਕ ਟ੍ਰਾਂਸਫਾਰਮੇਸ਼ਨ ਆਫ ਮਨੀ ਇਨਟੂ ਐਸੈਟ ਕ੍ਰੀਏਸ਼ਨ ਬਾਈ ਟੇਕਿੰਗ ਰਾਈਟ ਅਮਾਊਂਟ ਆਫ ਰਿਸਕ ਵਿਦ ਪ੍ਰੋਪਰ ਨੌਲੇਜ ਐਂਡ ਗਾਈਡੈਂਸ ਟੂ ਮਿਟੀਗੇਟ ਦਾ ਚੈਲੰਜਿਸ ਆਫ ਦਾ ਮਾਰਕੀਟ, ਦਸ ਪ੍ਰੋਡਿਊਸਿੰਗ ਐਕਸਟਰਾ ਆਰਡਨਰੀ ਵੈਲਥ ਫਾਰ ਦਾ ਜਨਰੇਸ਼ਨ ਟੂ ਬਿਲਡ ਆਨ। ਇਹ ਡੈਫੀਨੇਸ਼ਨ ਹੈ ਮੇਰੇ ਹਿਸਾਬ ਦੇ ਨਾਲ। ਹੁਣ ਕਿੰਨੇ ਕੁ ਬੰਦੇ ਇਸ ਡੈਫੀਨੇਸ਼ਨ ਦੇ ਉੱਪਰ ਕੰਮ ਕਰ ਰਹੇ ਹੈਗੇ ਆ, ਉਹ ਆਪਣੇ ਲਿਸਨਰ ਆਪ ਸਮਝਦਾਰ ਹੈ ਤੇ ਇਹਦੇ ਬਾਰੇ ਉਹ ਸੋਚ ਸਕਦੇ ਹੈਗੇ ਆ।
ਇਹਨੂੰ ਇੱਕ ਵਾਰ ਫੇਰ ਦੱਸ ਦੋ ਜੀ, ਬੜੀ ਤੁਸੀਂ ਅੱਜ ਇੰਟਰਸਟਿੰਗ ਜਾਣਕਾਰੀ ਦਿੱਤੀ ਹੈ ਇਹਨੂੰ। ਸੌਰਵ ਰਤਨ ਜੀ ਫੇਰ ਦੱਸ ਦਿਓ, ਹਰ ਫਰਾਈਡੇ ਜਦੋਂ ਤੁਸੀਂ ਆਉਂਦੇ ਹੋ ਇੰਟਰਨੈਸ਼ਨਲ ਲੈਵਲ ਤੇ ਇਕਾਨਮੀ ਕਿੱਦਾਂ ਦੀ ਹੈ, ਕੈਨੇਡਾ ਦੀ ਕਿੱਦਾਂ ਦੀ ਹੈ, ਬਹੁਤ ਵਧੀਆ ਜਾਣਕਾਰੀ ਦਿੰਦੇ ਹੋ, ਪਰ ਆਹ ਸਾਡੇ ਆਮ ਬੰਦੇ ਲਈ, ਹਰੇਕ ਲਈ ਜਾਣਕਾਰੀ ਬੜੀ ਜ਼ਰੂਰੀ ਹੈ। ਆਹ ਦੁਬਾਰਾ ਤੁਸੀਂ ਹੁਣ ਇਹ ਕਿਹਾ ਕਿ ਬੇਸਮੈਂਟ ਚੋਂ ਕਿਰਾਇਆ ਆ ਗਿਆ ਜਾਂ ਇੱਕ ਦੋ ਘਰ ਮੈਂ ਕੋਈ ਪ੍ਰੋਪਰਟੀਆਂ ਇਨਵੈਸਟ ਕਰ ਦਿੱਤੀਆਂ ਉੱਥੋਂ ਮੈਨੂੰ ਕੋਈ ਕਿਰਾਇਆ ਜਾਂਦਾ, ਇਹ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਹੈ, ਤੁਸੀਂ ਕਿਹਾ ਨਹੀਂ ਹੈ, ਔਰ ਜਿਹੜੀ ਹੈ ਉਹ ਜਰਾ ਫਿਰ ਦੁਬਾਰਾ ਤੋਂ ਦੱਸੋ ਇੱਕ ਵਾਰ, ਬੜੀ ਵਧੀਆ ਗੱਲ ਦੱਸ ਰਿਹਾ।
ਦੇਖੋ ਉਹਦੇ ਵਿੱਚ ਫਾਈਨੈਂਸ਼ੀਅਲ ਪਲੈਨਿੰਗ ਦਾ ਮਤਲਬ ਇਹ ਹੈਗਾ ਕਿ ਤੁਸੀਂ 12 ਆਸਪੈਕਟਸ ਨੂੰ ਕਵਰ ਕਰਨਾ ਹੈਗਾ, ਫਰੋਮ ਫਾਈਨੈਂਸ਼ੀਅਲ ਮੈਨੇਜਮੈਂਟ ਟੂ ਫਿਸਕਲ ਪਲੈਨਿੰਗ ਟੂ ਬਜਟਿੰਗ ਟੂ ਕਰੀਅਰ ਪਲੈਨਿੰਗ। ਕਿਉਂਕਿ ਜੇ ਕਰੀਅਰ ਤੁਹਾਡਾ ਪ੍ਰੋਪਰ ਨਹੀਂ ਹੈਗਾ, ਇਨਕਮ ਤੁਹਾਡੀ ਸਟਰੋਂਗ ਨਹੀਂ ਹੈਗੀ, ਬਜਟਿੰਗ ਤੁਹਾਡੀ ਸਟਰੋਂਗ ਨਹੀਂ ਹੈਗੀ, ਤੁਹਾਨੂੰ ਇਹ ਨਹੀਂ ਪਤਾ ਕਿ ਅੱਜ ਮੇਰੀ ਨੈਟਵਰਥ ਕੀ ਹੈ ਤੇ ਆਉਣ ਵਾਲੇ 20 ਸਾਲਾਂ 'ਚ ਮੈਂ ਕਿੱਥੇ ਪਹੁੰਚਣਾ ਜਾਂ 30 ਸਾਲਾਂ 'ਚ ਕਿੱਥੇ ਪਹੁੰਚਣਾ, ਜੇ ਪਲੈਨ ਹੀ ਨਹੀਂ ਹੈਗਾ, ਮੀਨਸ ਕਿ GPS ਦੇ ਵਿੱਚ ਅਗਰ ਅਸੀਂ ਇਹ ਚੀਜ਼ ਫਿੱਟ ਨਹੀਂ ਕੀਤੀ ਕਿ ਮੈਂ ਪਹੁੰਚਣਾ ਕਿੱਥੇ ਆ, ਫਿਰ GPS ਤਾਂ ਤੁਹਾਨੂੰ ਆਲ ਓਵਰ ਵਰਲਡ ਘੁਮਾਏਗਾ, ਉਹ ਕਹੇਗਾ 10 ਭਾਈ ਤੂੰ ਜਾਣਾ ਕਿੱਥੇ ਆ, ਮੈਂ ਤਾਂ ਤਿਆਰ ਹਾਂ ਤੈਨੂੰ ਸ਼ਾਰਟ ਰਸਤਾ ਦੱਸਣ ਦੇ। ਸੋ ਇਸ ਕਰਕੇ ਇਹਦੇ ਨਾਲ ਨਾਲ ਅੱਗੇ ਟੈਕਸ ਪਲੈਨਿੰਗ, ਡੈਟ ਪਲੈਨਿੰਗ ਮੀਨਸ ਕਿ ਆਪਣਾ ਡੈਟ ਦਾ ਲੈਵਲ ਕਿੰਨਾ ਰੱਖਣਾ, ਡੈਟ ਕੰਜ਼ਿਊਮ ਕਿੰਨਾ ਕਰਨਾ, ਡੈਟ ਕਿਸ ਤਰ੍ਹਾਂ ਦਾ ਹੈਗਾ, ਡੈਟ ਦੀ ਕਲਾਸੀਫਿਕੇਸ਼ਨ ਤੁਹਾਡੀ ਲਾਈਫ ਦੇ ਵਿੱਚ ਕੀ ਹੈ। ਹੁਣ ਬਹੁਤੇ ਲੋਕਾਂ ਦੇ ਵਿੱਚ ਜਿਹੜੀ ਦੁਵਿਧਾ ਹੈਗੀ ਹੈ ਜਾਂ ਜਿਹੜੀ ਕਨਫਿਊਜ਼ਨ ਹੈਗੀ ਹੈ ਜਾਂ ਜਿਹੜਾ ਡਰ ਹੈਗਾ ਉਹ ਕਿਉਂ ਹੈ, ਕਿਉਂਕਿ ਉਹਨਾਂ ਨੂੰ ਆਪਣੇ ਅਸਲੀ ਨੰਬਰ ਦੀ ਨਹੀਂ ਪਤਾ ਕਿ ਅੱਜ ਮੈਂ ਕਿੱਥੇ ਖੜਾ, ਮੈਂ ਕਿੱਥੇ ਜਾਣਾ, ਇਹਦੇ ਲਈ ਮੈਂ ਕੀ ਰਿਸਕ ਲੈਣਾ, ਮੇਰੀ ਇਨਕਮ ਕਿੰਨੀ ਹੈ, ਮੇਰੇ ਫੈਮਿਲੀ ਦਾ ਸਾਈਜ਼ ਕਿੰਨਾ, ਮੈਂ ਟੈਕਸਿਸ ਗਵਰਨਮੈਂਟ ਨੂੰ ਕਿੰਨੇ ਪੇ ਕਰ ਰਿਹਾ, ਮੈਂ ਟੈਕਸਿਸ ਮਿਟੀਗੇਟ ਕਿਵੇਂ ਕਰ ਸਕਦਾ। ਇੱਕ ਸਕਸੈਸਫੁਲ ਬਿਜ਼ਨਸਮੈਨ ਜੇ ਆਪਣੀ ਚੰਗੀ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕਰੇਗਾ ਤੇ ਉਹ ਵੀ ਜਿਹੜਾ ਹੈਗਾ ਫਿਜ਼ੀਕਲੀ ਘਾਟੇ ਦਾ ਸ਼ਿਕਾਰ ਹੋਏਗਾ। ਐਗਜ਼ਾਮਪਲ ਦੇ ਤੌਰ ਤੇ ਤੁਸੀਂ ਆਪਣਾ ਬਿਜ਼ਨਸ 20 ਸਾਲ ਤੋਂ ਵਧੀਆ ਰਨ ਕਰ ਰਹੇ ਹੈਗੇ ਹੋ, ਤੁਹਾਡੀ ਫੈਮਿਲੀ ਦਾ ਮੈਂਬਰ ਤੁਹਾਡੇ ਬਿਜ਼ਨਸ ਦੇ ਵਿੱਚ ਨਹੀਂ ਜੁਆਇਨ ਕਰਨਾ ਚਾਹੁੰਦਾ ਤੇ ਤੁਸੀਂ ਅਗਰ ਇੱਕ ਚੰਗੇ ਅਕਾਊਂਟੈਂਟ ਤੇ ਫਾਈਨੈਂਸ਼ੀਅਲ ਪਲੈਨਰ ਨਾਲ ਗੱਲ ਕੀਤੀ ਤੇ ਤੁਸੀਂ ਆਪਣੀ ਟੈਕਸ ਪਲੈਨਿੰਗ ਕਰਕੇ ਆਪਣਾ $1,000,000 ਤੋਂ ਉੱਪਰ ਕੈਪੀਟਲ ਗੇਨ ਟੈਕਸ ਬਚਾ ਲਿਆ ਤੇ ਆਪਣੀ ਟਰਸਟ ਪਲੈਨਿੰਗ ਕਰਕੇ ਆਪਣੀ ਵੈਲਥ ਨੂੰ ਆਪਣੀ ਫੈਮਿਲੀ ਦੇ ਵਿੱਚ ਲੰਬੇ ਸਮੇਂ ਦੇ ਵਿੱਚ ਗਰੋ ਕਰਨ ਦੇ ਵਿੱਚ ਕਪੈਸਿਟੀ ਕ੍ਰੀਏਟ ਕਰਤੀ। ਹਾਂ, सक्सेसफुल बिजनेसमैन अपनी सक्सेस की खेती आप कर रहा है लेकिन उसे उसके पैसे दे विच सिनर्जी क्रिएट करने दे लई उनु कुछ सोल्यूशंस की जरूरत है जे ओ सोल्यूशंस दे लई चंगी टीम या चंगे बंदियां दे नाल गाइडेंस लई नहीं अपना उपराला करेगा तो उनु उहदा बेनिफिट नहीं मिलना सो इस करके ए ना सोचो सक्सेस इज नॉट द लिमिटिंग फैक्टर टू स्टार्ट एनीथिंग रिजल्ट इज द लिमिटिंग फैक्टर कि मैं किसी चीज तो कढ़ना की चाहना सचिन तेंदुलकर जे खेलन गया हैगा ते उन्हें अपना सैकड़ा मारता ते टीम हार के बाहर आई हैगी है ते सचिन तेंदुलकर दे सैकड़े का कोई फायदा नहीं है क्यों क्योंकि टीम तो हार गई की सचिन तेंदुलकर टीम नू नाल लेके चल पाया ये मेरा विचार है जरूरी नहीं है कि सारे सहमत होंगे और इसका मैं जो कंटेक्स्ट लिता है वो एज अपना इन रिलेशन टू फाइनेंशियल प्लानिंग लिता है सो इस करके जो तुम प्ले अपनी गल करते हैं ਤੁਹਾਡੇ ਪਲੇ ਦਾ ਮਤਲਬ ਇਹ ਹੈਗਾ ਕਿ ਤੁਹਾਡੀ ਫੈਮਿਲੀ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਤੁਹਾਡਾ ਜਿਹੜਾ ਹੈਗਾ ਸਟ੍ਰੈਸ ਫੈਕਟਰ ਤੁਹਾਡੀ ਖੁਸ਼ੀ ਤੁਹਾਡੀ ਲੰਬੇ ਸਮੇਂ ਤੱਕ ਜਿਹੜੀ ਇੱਕ ਪ੍ਰੋਪਰ ਲਾਈਫ ਹੈਗੀ ਹੈ ਉਹ ਕਿਵੇਂ ਜੀ ਜਾਏਗੀ ਸੋ ਇਸ ਕਰਕੇ ਲਾਸਟ ਬਟ ਨਾਟ ਲੀਸਟ ਜਿਹੜੀ ਸਟੇਟ ਪਲੈਨਿੰਗ ਹੈਗੀ ਹੈ ਉਹ ਆਉਂਦੀ ਹੈਗੀ ਹੈ ਜਿਵੇਂ ਮੈਂ ਥੋੜੀ ਜਿਹੀ ਕਵਰ ਕੀਤਾ ਹੈਗਾ ਕਿ ਹਾਊ ਟੂ ਪਾਸ ਔਨ ਦ ਵੈਲਥ ਟੂ ਦ ਨੈਕਸਟ ਜਨਰੇਸ਼ਨ ਮਨੀ ਕ੍ਰੀਏਟਸ ਐਸਟ ਐਸਟ ਕ੍ਰੀਏਟਸ ਵੈਲਥ ਐਂਡ ਵੈਲਥ ਇਜ਼ ਸਮਥਿੰਗ ਵਿਚ ਵੀ ਕੈਨ ਪਾਸ ਔਨ वेल्थ का मतलब यह हुंदा है कि बीज रूपी पैसे नू असी वृक्ष रूपी एक, एक, एक चीज दे विच ट्रांसफर कर रहे हैं क्योंकि वह वृक्ष जिहड़ा हैगा फल रूपी जिहड़ा एक जिहड़ा बेनीफिट जिहड़ा फैमिली नू तुहाडे देगा उहदे विच कई बीज भी मिलणगे भाव कि एक दरख्त कई दरख्तां नू सिरजनहार का कारण बनेगा इनू वेल्थ प्लैनिंग कहिंदे आ बहुत सारे लोग बीज कलैक्शन नू वेल्थ प्लैनिंग मानन लग जांदे ने नो इट डजंट वर्क लाइक दैट सो एक गूढ़ कॉन्सेप्ट है ये उन्होंने लोगों लिए बहुत जरूरी है जेडे लोग हम उस स्टेज से पहुंच चुके ने जिथे हम उन्होंने ये लगता है कि कंसैप्ट चो बहर आके प्रैक्टिकल चोला पाना पेगा इसे करके एक गल जी है निकल के आई है युद्धवीर जी जी गल छेड़ी सी पैसे का मतलब ये नहीं है घर बना ले पैसे का मतलब यह नहीं है कि बोरो करके इन्वेस्ट कर रहा पैसे का मतलब यह है कि असी अपनी मनी अपनी लाइफ विच उस मनी तो किस तरह की सेवावां चाहने हैं किस तरह के बेनीफिट चाहने हैं जे स्ट्रेस ही वधिया रहा तो पैसा तुहानू खुशी नहीं दे पाया तो मेरे हिसाब नाल पैसे का कोई बहुता फायदा नहीं है हाँ राय सारे दी अलग अलग हो सकती है लेकिन यह मेरी परसनल राय है जी सर
जी
मैं कह जी अज बड़ी तुसी इंटरेस्टिंग गल कीती है कि जे किसी की उम्र 50 साल है 40 साल है या तुसी अगले 20 साल 30 साल 35 साल किदां तुहाडी प्लानिंग करनी है खर्चे किदां प्लान करने हैं ते ओ फिर तुसी सौरव रतन जी दे नाल जिहड़ी है सारी जानकारी तुसी लै सकदे हैगे हो सौरव जी बहुत शुक्रिया मैं इत्थे जरूर जिक्र कर दवां कि बड़ी वधिया जानकारी तुसी दिंदे हो और तुसी जिस तरह कहा है कि बिजनेस दे विच टैक्स प्लानिंग किदां करनी है टैक्स सेविंग किस तरह करनी है इहदे बारे भी जानकारी लैणा चाहुंदे हो क्योंकि जे तुसी एक होर बड़ी इंटरेस्टिंग गल कही भी जे बिजनेस परसन सोचता है कि पैसे असी कमा रहे हैं पर प्रोपर टैक्स प्लानिंग नहीं कर रहे हो तो फिर तुसी घाटे का ही सौदा कर रहे हो घाटा तुहानू पै सकता है सो ये की है सारी गलबात है तुसी सौरव रतन जी दे नाल बैठो समझ लो उहदी कोई फीस नहीं है तुसी समझ सकते हो सारी और अपनी प्लानिंग जिहड़ी है वह तुसी कर सकते हो सौरव जी बहुत बहुत शुक्रिया थैंक यू सो मच अगले फ्राइडे फिर तुहाडे नाल जिहड़ी गलबात है उसे तरह जारी रहेगी फोन नंबर जाने तो पहला कुछ होर ऐड करना है तो वह भी कर दो और फोन नंबर अपना जरूर दे दो जी सौरव रतन जी
युद्धवीर जी क्योंकि मेरी जिहड़ी इनवेस्टिंग है प्रोडोमिनेंटली म्यूचुअल फंड हुंदी है तो मैनू दसते हुए बड़ी खुशी हुंदी है कि वी आर बीटिंग द इंडेक्स मोर दैन 200 बेसिस पॉइंट्स इन मोस्ट ऑफ द फंड्स जिहड़े असीं अपने क्लाइंट्स लई कर रहे हैगे आ लोंग टर्म इनवेस्टिंग दे विच भाव कि असी इंडेक्स नू चेज नहीं करते असी इंडेक्स नू बीट करन दी कपैसिटी वाले फंड्स दे विच इनवेस्ट करते हैं और उहदा मतलब यह है कि वह फंड्स जिहड़े अच्छे स्टॉक्स दे विच ट्रेड कर रहे ने और टाइम एफिशियंट रिटर्न दे रहे ने टाइम एफिशियंट रिटर्न का मतलब यह हुंदा है कि बुरा समा तो सारे लिए बुरा है लेकिन चंगा समा बुरे समय की भरपाई किवें कर सकता है यही उस फंड की या उस पोर्टफोलियो मैनेजर की जिहड़ी हैगी है मेन मेन जिहड़ी हैगी है स्ट्रेंथ देखी जाती हैगी है और लास्टली जिहड़े लोग बिटकॉइन च इनवेस्ट करना चाहते ने बिटकॉइन हुण एक ऑफिशियल जिहड़ा हैगा इनवेस्टिंग दे उहदे वल वध रहा हैगा सो वी गॉट द फंड विच बेसिकली इज अ ईटीएफ बिटकॉइन फंड सो तुहानू अगर सेफ्टी चाहीदी है तुहानू अगर स्टैंडर्डाइजेशन चाहीदी है तुहानू लोंग टर्म जिहड़ी अप्रोच चाहीदी हैगी है और इंस्टीट्यूशनल स्टाइल इन्वेस्टिंग चाहिए है इनटू डिजिटल करेंसी तो भी तुम मेरे संपर्क कर सकते हो. वी हैव दैट डाइवर्सिफाइड फंड विद अस एंड वी आर वेरी प्राउड दैट आर एसोसिएशन विद द फंड कंपनी इज ओवर 15 ईयर्स एंड वी हैव डन ट्रमेंडसली वेल फॉर आर क्लाइंट्स. 416-833-85-33. Thank you, Yudhvi.
Thank you so much, sir, and we wish you all the best, sir. All the best. Thank you.
Thank you.
Thank you. Aur ruk karte hain sidha si headlines part 3 wal. और हम अभी गल करते हैं कि भारत द्वारा हाल ही CAA कानून 2019 पास हो गया सेगा, लेकिन हम उन्होंने लागू करने की नोटिफिकेशन जी है इंडियन गवर्नमेंट द्वारा हाल ही जारी की गई. CAA का जो कानून है इस बारे ऑपोजिशन भी इंडिया सवाल खड़े कर रही है और नाल ही इंटरनेशनल लेवल के उत्ते भी यूनाइटेड नेशन ने इतने सवाल खड़े किए, पाकिस्तान ने किए, तालिबान ने भी किए और उस तो अलावा हम अमेरिका ने भी इसके उत्ते सवाल खड़े कर दिते ने. तो लेकिन अमेरिका के सवालों के बारे अज इंडिया का भी जवाब आ गया. इंडिया वालों कहा गया है कि इट इज टोटली अनवॉरंटेड, मिस इनफॉर्मड है, मिसप्लेस्ड है और अमेरिका नूं इंडिया के अंदरूनी मामलों के बोलने का कोई भी हक नहीं है. सो अमेरिका इस बारे की कह रहा है और इंडिया जिहड़ा है जी वह इस बारे भी अपनी जानकारी जी शेयर कर रहा है. इंडिया का कहना है कि नहीं, यह सारा कुछ इंडिया का इंटरनल मामला है. सो अमेरिका नूं इंडिया के इंटरनल मामले के बोलने का कोई भी हक नहीं है. सो की होया सारा कुछ, यह सारी डिटेल रिपोर्ट जी तो असी चैनल वाई देते भी पेश करांगे. इतने असी जिक्र कर दिए कि अमेरिका जो एक पत्रकार ने, अमेरिका के जो स्पोक्सपर्सन ने गलबात कर रहे, एक पत्रकार ने उन्होंने सवाल पूछा कि इंडिया द्वारा जिहड़ा CAA दा कानून लागू किया जा रहा है इहदे बारे अमेरिका का की व्यू पॉइंट है. इहदे उत्ते अमेरिका वालों यह कहना सीगा कि अमेरिका इहदे उत्ते निगाह बरकरार रखे, अमेरिका कंसर्नड है इस मामले के उत्ते और जो इंडिया CAA दा कानून लागू करेगा असी उहदे उत्ते निगाह जिहड़ी आ रख रहे हैं. हुण इहदे ते इंडिया वालों ताजा बयान आ गया. इंडिया का कहना है कि यह इंडिया का इंटरनल मामला है, तुहानूं इहदे विच कोई भी दखल अंदाजी जिहड़ी है वह नहीं करनी चाहीदी. जिहड़ा तुहानूं दोनों दे गलबात सुना दिंदे आ, इंडिया ने अमेरिका नूं कहा कि डोंट लैक्चर अस और अमेरिका ने की कहा जरा तुसीं सुन लो पहला.
इंडिया शुड वेलकम एज रिगार्ड्स द यूएस स्टेट डिपार्टमेंट स्टेटमेंट ऑन द इम्प्लीमेंटेशन ऑफ CAA एंड देयर हैव बीन कमेंट्स मेड बाय सेवरल अदर्स. We are of the view that it is misplaced, misinformed, and unwarranted. Lectures by those who have a limited understanding of India's pluralistic traditions and the region's post-partition history are best not attempted. Pakistan, Pakistan, and Bangladesh, who have entered India on or before 31st December 2014, the CAA is about giving citizenship, not about taking away citizenship. So this must be underlined. It addresses the issue of statelessness, provides human dignity, and supports human rights. As regards the U.S. State Department's statement on the implementation of CAA, and there have been comments made by several others, we are of the view that it is misplaced, misinformed, and unwarranted. India's constitution guarantees freedom of religion to all its citizens. There are no grounds for any concern or treatment of minorities. Vote bank politics should not determine views about a laudable initiative to help those in distress. Lectures by those who have a limited understanding of India's pluralistic traditions and the region's post-partition history are best not attempted. Partners and well-wishers of India should welcome the intent with which this step has been taken.
इस तों बाद असीं दस्सीए कि हजे भी इस दे उत्ते सियासत जिहड़ी है इंडिया च पूरी तरह सरगर्म है. अरविंद केजरीवाल साहब का भी जो हाल ही दे विच बयान आया सीगा जिस दे विच कि उन्होंने सवाल खड़े किए सी, उन्हां दा कहना सीगा कि बाहरों लोग पाकिस्तान तो अफगानिस्तान तो बंगलादेश दे विच जे आ जाणगे तो फिर वह साढ़े इतने जो दिक्कत पेश करेंगे, साढ़े इतने नौकरियां ले जाएंगे. इस दे उत्ते मिनिस्टर हरदीप सिंह पुरी उन्होंने भी ताजा बयान जारी करदे एक बार फिर क्या है कि सिर्फ
ਜਿਹੜਾ ਸਿਰਫ 1000 ਲੋਕਾਂ ਨੇ ਹਜੇ ਰਜਿਸਟ੍ਰੇਸ਼ਨ ਕਰਾਈ ਹੈ, ਇੰਡੀਆ ਚ 140 ਕਰੋੜ ਦੀ ਆਬਾਦੀ ਹੈ, ਤੇ ਆਖਿਰਕਾਰ ਜੇ ਬਾਹਰੋਂ ਲੋਕ ਆਉਣਗੇ ਉਹ ਸਾਡੀਆਂ ਨੌਕਰੀਆਂ ਕਿੱਦਾਂ ਲੈ ਜਾਣਗੇ? ਬੀਜੇਪੀ ਜਿਹੜੀ ਹੈ ਉਹ ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ ਤੋਂ ਲੋਕਾਂ ਨੂੰ ਇੱਥੇ ਇੰਡੀਆ ਦੇ ਵਿੱਚ ਲੈ ਕੇ ਆ ਰਹੀ ਹੈ, ਔਰ ਇਹਦੇ ਨਾਲ ਇੰਡੀਆ ਦੇ ਜਿਹੜੇ ਰਾਈਟਸ ਨੇ ਉਹ ਖਤਮ ਹੋ ਰਹੇ ਨੇ, ਇਹ ਐਲੀਗੇਸ਼ਨ ਅਰਵਿੰਦ ਕੇਜਰੀਵਾਲ ਸਾਹਿਬ ਦਾ ਹੈ।
ਪਾਕਿਸਤਾਨ, ਬੰਗਲਾਦੇਸ਼ ਔਰ ਅਫਗਾਨਿਸਤਾਨ ਮੇ ਮਿਲਾ ਕੇ ਲਗਭਗ 2.5-3 ਕਰੋੜ ਅਲਪ ਸੰਖਿਅਕ ਰਹਿਤੇ ਹੈ, ਵਹਾਂ ਬਹੁਤ ਗਰੀਬੀ ਹੈ, ਉਨਕੇ ਪਾਸ ਰੋਜ਼ਗਾਰ ਨਹੀਂ ਹੈ। ਭਾਰਤ ਮੇ ਆ ਤੋ ਆਨਾ ਔਰ ਭਾਰਤ ਕੀ ਨਾਗਰਿਕਤਾ ਮਿਲਣਾ ਉਨਕੇ ਲਈ ਤੋ ਬਹੁਤ ਬੜੇ ਸਪਨੇ ਕੀ ਤਰ੍ਹਾਂ ਹੈ, ਔਰ ਅਗਰ ਹਮਨੇ ਭਾਰਤ ਕੇ ਦਰਵਾਜੇ ਖੋਲ ਦੀਏ, ਇਤਨੀ ਬੜੀ ਸੰਖਿਆ ਮੇ ਲੋਕ ਆਨੇ ਵਾਲੇ ਹੈ ਜਿਸਕੀ ਹਮ ਕਲਪਨਾ ਵੀ ਨਹੀਂ ਕਰ ਸਕਤੇ। ਇਨ 2.5-3 ਕਰੋੜ ਲੋਕੋ ਮੇ ਸੇ ਅਗਰ 1-1.5 ਕਰੋੜ ਲੋਕ ਵੀ ਆ ਗਏ ਤੋ ਕਹਾਂ ਬਸਾਇਆ ਜਾਏਗਾ ਉਨਕੋ, ਕਿਆ ਕਰੇਂਗੇ ਉਨਕਾ? ਆਪ ਉਨਕੋ ਨਾਗਰਿਕਤਾ ਦੇ ਕੇ ਅਬ ਸਰਕਾਰੀ ਨੌਕਰੀਓ ਦੀ ਜਾਏਂਗੀ ਉਨਕੋ? ਪਾਕਿਸਤਾਨ ਸੇ ਆਏ ਹੋਏ ਘੁਸਪੈਠੀਓ ਕੋ ਹਮਾਰੇ ਦੇਸ਼ ਕੇ ਅੰਦਰ ਅਬ ਸਰਕਾਰੀ ਨੌਕਰੀਆਂ ਦੋਗੇ ਆਪ? ਉਨਕੋ ਉਨਕੇ ਰਾਸ਼ਨ ਕਾਰਡ ਬਣਾਏਂਗੇ ਹਮ ਲੋਕ? ਆਜ ਦਿੱਲੀ ਕੇ ਅੰਦਰ 72 ਲੱਖ ਲੋਕੋ ਕੇ ਰਾਸ਼ਨ ਕਾਰਡ ਹੈ, ਵੋ ਕਮ ਪੜਤੇ ਹੈ। ਹਮ ਬਾਰ ਬਾਰ ਕੇਂਦਰ ਸਰਕਾਰ ਕੋ ਲਿਖਤੇ ਹੈ ਭਾਈ ਹਮਾਰੇ ਦਿੱਲੀ ਕੇ ਅੰਦਰ ਗਰੀਬ ਜ਼ਿਆਦਾ ਹੈ, ਰਾਸ਼ਨ ਕਾਰਡ ਬੜਾਨੇ ਕੀ ਇਜਾਜ਼ਤ ਦੋ। ਉਨਕੇ ਰਾਸ਼ਨ ਕਾਰਡ ਬੜਾਨੇ ਕੀ ਇਜਾਜ਼ਤ ਨਹੀਂ ਦੇਤੇ, ਔਰ ਪਾਕਿਸਤਾਨ ਸੇ ਲਾ ਕੇ ਉਨਕੇ ਰਾਸ਼ਨ ਕਾਰਡ ਬਣਾਓਗੇ ਆਪ?
ਪਾਕਿਸਤਾਨ ਤੋਂ ਲੋਕਾਂ ਨੂੰ ਲਿਆ ਕੇ ਤੁਸੀਂ ਉਹਨਾਂ ਦੇ ਰਾਸ਼ਨ ਕਾਰਡ ਬਣਾ ਰਹੇ ਹੋ, ਸਾਡੇ ਇੱਥੇ ਨੌਕਰੀਆਂ ਚਲੇ ਜਾਣਗੀਆਂ, ਸਾਡੇ ਇੱਥੇ ਕ੍ਰਾਈਮ ਵੱਧ ਜਾਏਗਾ, ਇਸ ਤਰ੍ਹਾਂ ਦੇ ਬਹੁਤ ਸਾਰੇ ਐਲੀਗੇਸ਼ਨ, ਬੜੇ ਸਾਰੀ ਡਿਟੇਲ ਰਿਪੋਰਟ ਤੁਸੀਂ ਚੈਨਲ ਵਾਈਜ਼ ਦੇਖ ਲੈਣਾ, ਇਸ ਤਰ੍ਹਾਂ ਦੇ ਬੜੇ ਸਾਰੇ ਐਲੀਗੇਸ਼ਨ ਜਿਹੜੇ ਆ ਉਹ ਲਗਾ ਰਹੇ ਨੇ ਅਰਵਿੰਦ ਕੇਜਰੀਵਾਲ ਸਾਹਿਬ। ਇਸੇ ਤਰ੍ਹਾਂ ਬੀਜੇਪੀ ਸਰਕਾਰ ਦੇ ਉੱਤੇ, ਮੋਦੀ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਰਾਹੁਲ ਗਾਂਧੀ ਜੀ, ਉਹਨਾਂ ਦਾ ਵੀ ਕਹਿਣਾ ਹੈ ਕਿ ਸੀਏ ਜਿਹੜਾ ਹੈਗਾ ਉਹ ਗਲਤ ਕਾਨੂੰਨ ਹੈਗਾ, ਸਹੀ ਨਹੀਂ ਹੈਗਾ, ਸਾਡੇ ਇੱਥੇ ਦਿੱਕਤਾਂ ਵਧਣਗੀਆਂ। ਹੁਣ ਇਸ ਮਾਮਲੇ ਦੇ ਉੱਤੇ ਜਿਹੜੇ ਹਰਦੀਪ ਸਿੰਘ ਪੁਰੀ, ਉਹਨਾਂ ਨੇ ਕਿਹਾ ਹੈ ਕਿ ਗਲਤ ਗੱਲ ਕਰੀ ਜਾ ਰਹੇ ਨੇ, ਹਜੇ ਤੱਕ ਇਹ ਜਿਹੜਾ ਕਾਨੂੰਨ ਨਵਾਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ, 1000 ਬੰਦਿਆਂ ਨੇ ਵੀ ਰਜਿਸਟਰ ਨਹੀਂ ਕੀਤਾ, 140 ਕਰੋੜ ਦੀ ਆਬਾਦੀ ਹੈ। ਜੇ ਪਾਕਿਸਤਾਨ, ਅਫਗਾਨਿਸਤਾਨ ਜਾਂ ਬੰਗਲਾਦੇਸ਼ ਤੋਂ 1000, 2000, 5000, 10000 ਲੋਕ ਇੱਥੇ ਆ ਵੀ ਗਏ, ਜੇ ਅਸੀਂ ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਦੇ ਵੀ ਦਵਾਂਗੇ, ਉਹਦਾ 140 ਕਰੋੜ ਪਾਪੂਲੇਸ਼ਨ ਦੇ ਉੱਤੇ ਕੋਈ ਇੰਨਾ ਬੜਾ ਅਸਰ ਨਹੀਂ ਪਏਗਾ। ਔਰ ਜਿਹੜੇ ਲੋਕ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ, ਬੰਗਲਾਦੇਸ਼ ਤੋਂ ਇੱਥੇ ਆਏ ਵੀ ਨੇ, ਸੋ ਜੇ ਉਹਨਾਂ ਨੂੰ ਅਸੀਂ ਅਕੋਮੋਡੇਟ ਕਰ ਵੀ ਲਵਾਂਗੇ, ਇਹਦੇ ਨਾਲ ਕੋਈ ਵੱਡੀ ਦਿੱਕਤ ਜਿਹੜੀ ਹੈ ਉਹ ਨਹੀਂ ਹੋਏਗੀ, ਔਰ ਇੰਡੀਆ ਦਾ ਫਰਜ਼ ਹੈ ਕਿ ਜਿਹੜੇ ਲੋਕ ਬਾਹਰੋਂ ਆਏ ਨੇ ਉਹਨਾਂ ਨੂੰ ਅਸੀਂ ਅਕੋਮੋਡੇਟ ਜਿਹੜਾ ਉਹ ਜ਼ਰੂਰ ਕਰੀਏ। ਇਸੇ ਬਾਰੇ ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਹੋਣਾ ਦਾ ਬਿਆਨ ਵੀ ਅਸੀਂ ਕੱਲ੍ਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ, ਅੱਗੇ ਅੱਜ ਫੇਰ ਬਿਆਨ ਆ ਰਹੇ ਨੇ ਇੰਡੀਆ ਦੇ ਹੋਮ ਮਿਨਿਸਟਰ ਦੇ ਹਰਦੀਪ ਸਿੰਘ ਪੁਰੀ ਹੋਣਾ ਦੇ, ਉਹ ਸਾਰੇ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰ ਦਿਆਂਗੇ। ਇਸ ਮਾਮਲੇ 'ਚ ਅਸੀਂ ਦੱਸ ਦਈਏ ਕਿ ਜਿਹੜੀ ਸਿਆਸਤ ਹੈ ਉਹ ਲਗਾਤਾਰ ਜਾਰੀ ਹੈ। ਹਰਦੀਪ ਸਿੰਘ ਪੁਰੀ ਹੋਣਾ ਨੇ ਅੱਜ ਫੇਰ ਤਾਜ਼ਾ ਬਿਆਨ ਦਿੱਤਾ ਹੈ।
ਰੈਫਿਊਜੀਜ਼, ਮਾਈ ਫਾਦਰ ਕੇਮ ਸੀਏ, ਸੋ ਮਚ ਆਫ ill-informed stuff is being thrown at us. It's good to understand what the CAA is and what it isn't. There are persecuted minorities in some of our neighboring countries. My friend, this master of subterfuge in Delhi says, hamare bachchon ki naukriyan chale, uncle dekho to sahi hai kitne, hamari jansankhya 140 crore hai, portal mein 1000 log register kiye hain. So what is this complete distorted picture which is being presented? CAA, so much of ill-informed stuff is being thrown at us. What is the CAA? Look, I am the son of refugees. My father came on the last frontier mail from Lahore, which was on which it was safe to travel. My mother and her family came from Peshawar. I was born 5 years later. It's good to understand what the CAA is and what it isn't. There are persecuted minorities in some of our neighboring countries. And those persecuted minorities in these countries are who? They are the Buddhists, the Christians, the Jains, the Hindus, the Sikhs. There may be others. But these, I'll give you a small example. Chopin and I are both students of history. In 1947, when the partition took place, when independent India was born, the population of Hindus in what is now Pakistan was 24%. Do you know what it is today? 1%. In what was East Pakistan then, there was a certain population. How many of them are left? Just 7%. So some of these people who came before 2014, they are being given a right. And my friend is master of subterfuge in Delhi says, hamare bachchon ki naukriyan chale, uncle dekho to sahi hai kitne, हमारी जनसंख्या 140 करोड़ है, पोर्टल में 1000 लोग रजिस्टर किए हैं. यस्टरडे आई सॉ एन आर्टिकल इन द ईटी विच आई वाज रीडिंग ऑन द वे हियर, टोटल नंबर ऑफ पीपल हु हैड अप्लाइड और हुम यू नो दे टोल्ड द डिस्ट्रिक्ट मैजिस्ट्रेट एक्सेट्रा टू डील विद दोज एप्लीकेशन अंडर द 1955 सिटीजनशिप एक्ट, वो भी 4000 है. सो व्हाट इज दिस कंप्लीट डिस्टॉर्टेड पिक्चर विच इज बीइंग प्रेजेंटेड? लेट्स बी
ਗੱਲਬਾਤ ਜਿਹੜੀ ਹੈ ਉਹ ਜਾਰੀ ਰਹੇਗੀ ਔਰ ਸਾਡੇ ਨਾਲ ਸਾਡੇ ਕੋਈ ਸਪਾਂਸਰ ਵੀ ਇੰਤਜ਼ਾਰ ਕਰ ਰਹੇ ਉਹਨਾਂ ਨਾਲ ਵੀ ਗੱਲ ਕਰਦੇ ਦੈਨ ਵਿਲ ਕੈਰੀ ਔਨ ਡਿਸਕਸ਼ਨ. ਸੌਰਵ ਸਭਵਾਲ ਜੀ ਆਪਕਾ ਬਹੁਤ ਬਹੁਤ ਸਵਾਗਤ ਹੈ, ਵੈਲਕਮ
ਜੀ. ਥੈਂਕ ਯੂ ਵੈਰੀ ਮਚ ਸੁਧੀਰ ਜੀ, ਥੈਂਕਸ ਫਾਰ ਟੇਕਿੰਗ ਮੀ ਔਨ ਐਪ ਔਰ ਵੈਰੀ ਐਕਸਾਈਟਡਲੀ ਵੈਰੀ ਮਚ ਲੁਕਿੰਗ ਫਾਰਵਰਡ ਟੂ ਦ ਬਸ ਟੂਰ ਜੋ ਹਮ ਕਰਨੇ ਜਾ ਰਹੇ ਟੀਮ ਸਫਰ ਔਰ ਕਰਨੇ ਜਾ ਰਹੀ ਹੈ ਮਾਰਚ 23rd ਕੋ ਐਂਡ ਵੀ ਹੈਵ ਹੈਡ ਅ ਵੈਰੀ ਗੁੱਡ ਰਿਸਪਾਂਸ, ਕਾਫੀ ਲੋਕ ਇੰਟਰਸਟਿਡ ਹੈ, होना भी चाहिए क्योंकि वी आर डूइंग अ टूर ऑफ मेनी न्यू डेवलपमेंट्स जो जीटीए में आ रही हैं और द इंसेंटिव्स आर फैंटास्टिक.
ठीक है जी, मैं अभी इतने दसवा के बस टूर कराने जा रहे हैं टीम सबरवाल दी टीम और जो तुसी उन्हें ज्वाइन करना चाहते हो, कोई जानकारी लेना चाहते हो तो तुसी सौरभ जी के नाल तुसी संपर्क कर लो. सौरभ जी पहले फोन नंबर दें और फिर बाकी जानकारी भी शेयर करें और जानकारी जारी रखें. फोन नंबर पहले दे
जी. बिल्कुल सर. So the number to call for reserving a spot on the March 23rd bus tour jo team sabral karne ja rahi hai 647-864-8844 647-864-8844 ya aapne call ya text karna hai ya aap ja sakte hain teamsabarwal.com website pe teamsabarwal.com pe to register yourself aur we'll be highlighting some very good projects throughout the GTA. पीके सबरवाल भी होंगे, हमारी टीम भी होंगी, हम भी होंगे. वी लुक फॉरवर्ड टू मीटिंग अ लॉट ऑफ पीपल. वी हैव रिसीव्ड अ लॉट ऑफ रजिस्ट्रेशन तो हम यू नो वी आर लुकिंग फॉरवर्ड टू दैट डे. इट्स गोइंग टू बी अ वेरी एक्साइटिंग डे, वेरी इन्फॉर्मेटिव डे और इंसेंटिव जैसे मैंने कहा वी हैव सम वेरी वेरी गुड एक्सक्लूसिव इंसेंटिव जिसका आप फायदा उठा सकते हैं. इफ यू आर इन द मार्केट यू नॉट टू श्योर कि हमें लेना चाहिए इस तरह की मार्केट में अभी कि नहीं लेना चाहिए, ऑल दी क्वेश्चंस विल बी आंसर्ड, देयर विल बी फूड एंड स्नैक्स ड्रिंक्स एंड यू नो इट विल बी अ फन टाइम इन्फॉर्मेटिव टाइम, इट विल बी वेरी एजुकेशनल बस टूर.
ठीक है जी, और पिछले कोई जानकारी शेयर करनी है तो भी जरूर करो जी और फोन नंबर एक बार दोबारा तो दे दो. बस टूर हुण जा रहा है सारे टोरोंटो दे विच तुहानू जानकारी मिलेगी कि क्योंकि जब टूर होंगे और खुद पीके जी लीड करेंगे सारा दसंगे उथे सौरभ जी भी होंगे सारा दसंगे सौरभ जी के कितने कितने इन्वेस्टमेंट अपॉर्चुनिटीज है बिल्डर्स के नाल इन्हां दे डायरेक्ट लिंक्स ने और जो तुहानू ऑफर दिलवा सकते ने वो तुसी सारी जानकारी मिलेगी. सो इट्स ग्रेट टू बी पार्ट ऑफ दैट बस टूर जी. सौरभ जी कुछ और एड करना चाहेंगे वो भी करें और फोन नंबर भी दे दें.
जी बिल्कुल, देखिए मार्केट द वे इट इज बहुत लोग ऑन द फेंस हैं कि हमें इन्वेस्ट करना चाहिए, डज इट स्टिल मेक सेंस टू इन्वेस्ट इन रियल एस्टेट. This is where we come in, this is where the professionals come in. We have been in the market for a very, very long time. Bahut arse se hum karte ja rahe hain real estate here in Canada. So, if you're not too sure ki aapko invest karna chahiye, nahi karna chahiye, come talk to us, be a part of this bus tour. Kyunki, jaise maine kaha, this will be a very informative session for you as well. Kyunki, आप सही लोगों से बात करेंगे तभी आपको फायदा है क्योंकि अदरवाइज यू नो यू गेट एन ओपिनियन फ्रॉम एनी रैंडम पर्सन रिगार्डिंग यू नो एनीथिंग तो इट डजंट मेक सेंस. टॉक टू अ प्रोफेशनल, स्पीक टू अ प्रोफेशनल हु बीन इन द इंडस्ट्री फॉर अ वेरी लॉन्ग टाइम. वी बीन हियर ड्यूरिंग स्लो मार्केट्स, वी बीन हियर थ्रू आवर हॉट मार्केट्स एज वेल. हमने हर सिनेरियो देखा है पॉसिबल. तो ज्यादा जानकारी के लिए आप मुझे कॉल या टेक्स्ट कर सकते हैं सौरभ सबरवाल टू रजिस्टर योरसेल्फ फॉर द बस टूर जो होने जा रहा है मार्च 23rd को 647-864-8844 पे आप कॉल या टेक्स्ट कर सकते हैं मेरे को 647-864-8844 या आप रजिस्टर कर सकते हैं अपने आप को @teamsabarwal.com पे.
ठीक है जी, थैंक यू सो मच सर सौरभ जी एंड वी विश यू ऑल द बेस्ट सर.
थैंक यू वेरी मच सुधीर जी.
थैंक यू जी. और रुक करते हैं सीधा सी हेडलाइंस पार्ट फोर वाला. ਕਰਦੇ ਹਾਂ ਬੜੀ ਖਬਰ ਤੁਹਾਡੇ ਨਾਲ ਮਿਡਲ ਈਸਟ ਤੋਂ ਸਾਂਝੀ ਕਰ ਰਹੇ ਹਾਂ। ਮਿਡਲ ਈਸਟ ਦੇ ਵਿੱਚ ਇੱਕ ਵਾਰ ਫੇਰ ਹਮਾਸ ਦੁਆਰਾ ਇੱਕ ਪ੍ਰਪੋਜ਼ਲ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਕਿ ਉਹਨਾਂ ਦਾ ਕਹਿਣਾ ਹੈ ਕਿ ਸੀਜ਼ ਫਾਇਰ ਅਸੀਂ ਕਰ ਦਈਏ। ਯਾਦ ਰਹੇ ਕਿ ਰਮਜ਼ਾਨ ਦੇ ਮਹੀਨੇ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ ਸੀਜ਼ ਫਾਇਰ ਦੀ ਜਿਹੜੀ ਆ ਚਰਚਾ ਚੱਲ ਰਹੀ ਸੀਗੀ ਔਰ ਹਮਾਸ ਨੇ ਜਿਹੜਾ ਪ੍ਰਪੋਜ਼ਲ ਤਾਜ਼ਾ ਦਿੱਤਾ ਹੈ ਸੀਜ਼ ਫਾਇਰ ਡੀਲ ਵਾਸਤੇ, ਇਜ਼ਰਾਈਲ ਦਾ ਐਲਾਨ ਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪਲਾਨ ਅਨਰੀਅਲਿਸਟਿਕ ਹੈ, ਇਹ ਲਾਗੂ ਨਹੀਂ ਕੀਤਾ ਜਾ ਸਕੇਗਾ। ਇਸ ਦਰਮਿਆਨ ਸਾਡੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੌਲੀ, ਉਹਨਾਂ ਨੇ ਉਹ ਵੀ ਮਿਡਲ ਈਸਟ ਦੇ ਵਿੱਚ ਹੈਗੇ ਨੇ, ਉਹਨਾਂ ਨੇ ਪਹਿਲਾਂ ਇਰਾਨੀਅਨ ਫੋਰਨ ਅਫੇਅਰ ਮਿਨਿਸਟਰ ਨਾਲ ਮੁਲਾਕਾਤ ਕੀਤੀ ਔਰ ਹੁਣ ਮਹਿਮੂਦ ਅਹਿਮਦ ਅਬਾਸ ਦੇ ਨਾਲ ਵੀ ਮੁਲਾਕਾਤ ਕਰ ਰਹੇ ਨੇ। ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਹਾਂ ਕਿ ਕੈਨੇਡਾ ਨੇ ਦੁਬਾਰਾ ਤੋਂ ਦੁਹਰਾਇਆ ਕਿ ਸੀਜ਼ ਫਾਇਰ ਹੋਵੇ ਔਰ ਨਾਲ ਹੀ ਇੱਕ ਟੂ ਸਟੇਟ ਸਲੂਸ਼ਨ ਜਿਹੜੀ ਹੈ ਉਹਦੀ ਵੀ ਚਰਚਾ ਜਿਹੜੀ ਹੈ ਉਹ ਕੈਨੇਡਾ ਇਸ ਵੇਲੇ ਕਰ ਰਿਹਾ। ਇਸ ਦਰਮਿਆਨ ਕਾਫੀ ਸਾਰੀ ਏਡ ਜਿਹੜੀ ਹੈ ਉਹ ਵੀ ਉੱਥੇ ਭੇਜੀ ਜਾ ਰਹੀ ਹੈ, ਲੇਕਿਨ ਏਡ ਆਮ ਲੋਕਾਂ ਤੱਕ ਗਜ਼ਾ ਦੇ ਵਿੱਚ ਪਹੁੰਚਾਉਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਿਲਾਂ ਹਜੇ ਵੀ ਆ ਰਹੀਆਂ ਨੇ। ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਹੋਰ ਨਿਊਜ਼ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੈ ਉਹ ਹੈਗੀ ਆ ਮੈਕਡੋਨਲਡਸ। ਮੈਕਡੋਨਲਡਸ ਜਿਹੜੀ ਕਿ ਦੁਨੀਆਂ ਭਰ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਿਸ ਹੈਗੀਆਂ ਨੇ, ਫਾਸਟ ਫੂਡ ਰੈਸਟੋਰੈਂਟਸ ਅੱਜ ਦੁਨੀਆਂ ਦੇ ਹਰ ਕੋਨੇ 'ਚ ਪਹੁੰਚ ਚੁੱਕੇ ਆ, ਲੇਕਿਨ ਕੋਈ ਟੈਕ ਆਊਟੇਜ ਹੋਈ ਹੈ ਜਿਹਦੇ ਕਾਰਨ ਕਿ ਕਈ ਕੰਟਰੀਜ਼ ਜਿਹਦੇ ਵਿੱਚ ਕਿ ਜਪਾਨ ਨੇ ਪਹਿਲਾਂ ਕਿਹਾ ਫਿਰ ਆਸਟ੍ਰੇਲੀਆ ਔਰ ਹੋਰ ਕਈ ਕੰਟਰੀਜ਼ ਨੇ ਸਵਾਲ ਖੜੇ ਕੀਤੇ ਆ ਕਿ ਕਾਫੀ ਦੇਰ ਲਈ ਮੈਕਡੋਨਲਡਸ ਦੀਆਂ ਜਿਹੜੀਆਂ ਸਰਵਿਸਿਸ ਸੀਗੀਆਂ ਉਹ ਬੰਦ ਰਹੀਆਂ ਨੇ। ਮੈਕਡੋਨਲਡਸ ਦਾ ਕਹਿਣਾ ਹੈ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਕੋਈ ਸਾਈਬਰ ਅਟੈਕ ਨਹੀਂ ਸੀਗਾ, ਲੇਕਿਨ ਟੈਕਨੋਲੋਜੀ ਦੇ ਵਿੱਚ ਕਿਹੜੀ ਖਰਾਬੀ ਆ ਗਈ ਹੈ ਜਿਹਦੇ ਕਾਰਨ ਕਿ ਇੰਨੀਆਂ ਕੰਟਰੀਜ਼ ਨੇ ਦੁਨੀਆਂ ਭਰ ਦੇ ਵਿੱਚ ਮੈਕਡੋਨਲਡਸ ਦੀਆਂ ਸਰਵਿਸਿਸ ਜਿਹੜੀਆਂ ਨੇ ਉਹ ਬੰਦ ਕਿਉਂ ਰਹੀਆਂ ਨੇ, ਇਹਦੇ ਬਾਰੇ ਇਨਵੈਸਟੀਗੇਸ਼ਨ ਜਿਹੜੀ ਹੈ ਮੈਕਡੋਨਲਡਸ ਦਾ ਕਹਿਣਾ ਹੈ ਕਿ ਉਹ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੁਣ ਗੱਲ ਕਰਦੇ ਹੈਗੇ ਹਾਂ ਕਿ ਇੰਡੀਆ ਦੇ ਵਿੱਚ ਕੁਛ ਹੋਰ ਜੋ ਤਾਜ਼ਾ ਖਬਰਾਂ ਨੇ ਜ਼ਰਾ ਉਹ ਤੁਹਾਡੇ ਨਾਲ ਸਾਂਝੀਆਂ ਕਰ ਦਈਏ। ਇੱਕ ਅਸੀਂ ਹੁਣ ਗੱਲ ਕਰਨਾ ਚਾਹੁੰਦੇ ਹਾਂ ਇਲੈਕਟਰਲ ਬੌਂਡ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਸਟੇਟ ਬੈਂਕ ਆਫ ਇੰਡੀਆ ਨੂੰ ਹੁਕਮ ਜਾਰੀ ਕੀਤੇ ਨੇ ਕਿ 18 ਮਾਰਚ ਤੱਕ ਤੁਸੀਂ ਸਾਰੀਆਂ ਡਿਟੇਲਸ ਦਿਓ। ਯਾਦ ਰਹੇ ਕਿ ਸੁਪਰੀਮ ਕੋਰਟ ਨੇ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਨੂੰ ਜਾਰੀ ਕੀਤੇ ਸੀ ਹੁਕਮ ਕਿ ਸਾਰੀਆਂ ਡਿਟੇਲਸ ਦਿਓ ਕਿ ਇਲੈਕਟਰਲ ਬੌਂਡਸ ਕਿਹਨੇ ਖਰੀਦੇ ਨੇ, ਕਿਹਨੇ ਉਹਨੂੰ ਕੈਸ਼ ਕੀਤਾ ਹੈਗਾ। ਔਰ ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਨੇ ਪਹਿਲਾਂ ਕਿਹਾ ਸੀ ਜੂਨ ਦੇ ਅੰਤ ਤੱਕ ਸਮਾਂ ਚਾਹੀਦਾ ਔਰ ਉਹਨਾਂ ਦਾ ਕਹਿਣਾ ਸੀਗਾ ਕਿ ਕੋਰਟ ਦੇਣੇ ਆ ਮੈਚ ਕਰਨ ਦਾ ਕੰਮ ਬੜਾ ਲੰਬਾ ਚੌੜਾ, ਲੇਕਿਨ ਸੁਪਰੀਮ ਕੋਰਟ ਨੇ ਕਿਹਾ ਕਿ ਬਿਲਕੁਲ ਨਹੀਂ, ਤੁਹਾਨੂੰ 24 ਘੰਟੇ ਦੀ ਮੁਹਲਤ ਦਿੰਨੇ ਆ। ਫਿਰ CBI ਨੇ ਸਾਰਾ ਜਿਹੜਾ ਡਾਟਾ ਸੀਗਾ ਇਲੈਕਸ਼ਨ ਕਮਿਸ਼ਨ ਨੂੰ ਦੇਤੇ। ਇਲੈਕਸ਼ਨ ਕਮਿਸ਼ਨ ਕੋਲ ਅੱਜ ਫਰਾਈਡੇ ਦੀ ਡੈਡਲਾਈਨ ਸੀਗੀ, ਲੇਕਿਨ ਇਲੈਕਸ਼ਨ ਕਮਿਸ਼ਨ ਨੇ ਅੱਜ ਫਰਾਈਡੇ ਦੀ ਡੈਡਲਾਈਨ ਤੋਂ ਇੱਕ ਦਿਨ ਪਹਿਲਾਂ ਹੀ ਸਾਰੇ ਜਿਹੜੇ ਨੰਬਰਸ ਨੇ ਉਹ ਆਪਣੀ ਵੈਬਸਾਈਟ ਤੇ ਜਾਰੀ ਕਰ ਦਿੱਤੇ, ਲੇਕਿਨ ਉਹ ਨੰਬਰ ਜਿਹੜੇ ਨੇ ਸਾਹਮਣੇ ਆ ਰਹੇ ਨੇ ਉਹਦੇ ਚ ਇਹ ਤੇ ਪਤਾ ਲੱਗ ਰਿਹਾ ਕਿ ਕਿਹੜੀ ਕਿਹੜੀ ਕੰਪਨੀ ਨੇ ਕਿੰਨੇ ਕਿੰਨੇ ਦੇ ਇਲੈਕਟ੍ਰੋਲ ਬੌਂਡਸ ਖਰੀਦੇ ਨੇ, ਉਹਦੇ ਤੇ ਵੀ ਹੁਣੇ ਚਰਚਾ ਕਰਦੇ ਹਾਂ ਕਿ ਉਹ ਕੀ ਆ ਰਿਹਾ। ਲੇਕਿਨ ਉਸ ਤੋਂ ਇਲਾਵਾ ਇੱਕ ਤਰਫ ਇਹ ਵੀ ਨਜ਼ਰ ਆ ਰਿਹਾ ਹੈ ਕਿ ਕਿਹੜੀ ਪਾਰਟੀ ਨੇ ਕਿੰਨੇ ਪੈਸੇ ਜਿਹੜੇ ਨੇ ਉਹ ਉਹਨਾਂ ਨੇ ਲਏ ਨੇ ਇਲੈਕਟ੍ਰੋਲ ਬੌਂਡਸ ਦੇ ਜ਼ਰੀਏ, ਲੇਕਿਨ ਕਨੈਕਸ਼ਨ ਨਹੀਂ ਇਹਨਾਂ ਦਾ ਆਪਸ ਦੇ ਵਿੱਚ ਜੋੜ ਪਾ ਰਹੇ ਕਿ ਕਿਸੇ ਇੰਡੀਵਿਜੁਅਲ ਜਾਂ ਕੰਪਨੀ ਨੇ ਕਿਹੜੀ ਪਾਰਟੀ ਨੂੰ ਦਿੱਤੇ ਹੈ। ਉਹ ਕੋਡ ਜਿਹੜੇ ਹੈਗੇ ਨੇ ਉਹ ਸਟੇਟ ਬੈਂਕ ਆਫ ਇੰਡੀਆ ਨਹੀਂ ਜਾਰੀ ਕੀਤੇ। ਸਟੇਟ ਬੈਂਕ ਆਫ ਇੰਡੀਆ ਦਾ ਕਹਿਣਾ ਸੀਗਾ ਕਿ ਕੋਡ ਨੂੰ ਮੈਚ ਕਰਨ ਲਈ ਤਾਂ ਅਸੀਂ ਜੂਨ ਦੇ ਅੰਤ ਤੱਕ ਟਾਈਮ ਮੰਗ ਰਹੇ ਸੀਗੇ, ਲੇਕਿਨ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਤੁਸੀਂ 18 ਮਾਰਚ ਤੱਕ ਦੀ ਤੁਹਾਨੂੰ ਡੈਡਲਾਈਨ ਦਿੱਤੀ ਜਾ ਰਹੀ ਹੈ, ਤੁਸੀਂ ਉਹ ਕੋਡ ਵੀ ਜਿਹੜੇ ਆ ਫੌਰਨ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਆ ਉਹ ਜਾਰੀ ਕਰੋ। ਇਹ ਹੁਣ ਸੁਪਰੀਮ ਕੋਰਟ ਦਾ ਕਹਿਣਾ। ਹੁਣ ਸੁਪਰੀਮ ਕੋਰਟ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ। ਪ੍ਰਸ਼ਾਂਤ ਕਿਸ਼ੋਰ ਉਹਨਾਂ ਦਾ ਜਿਹੜਾ ਬਿਆਨ ਸੁਣ ਲੈਂਦੇ ਆ। ਪ੍ਰਸ਼ਾਂਤ ਕਿਸ਼ੋਰ ਅੱਜ ਸੁਪਰੀਮ ਕੋਰਟ ਦੇ ਵਿੱਚ ਸੀਗੇ, ਉੱਥੇ ਸੁਪਰੀਮ ਕੋਰਟ ਨੇ ਇਲੈਕਟ੍ਰੋਲ ਬੌਂਡਸ ਨੂੰ ਲੈ ਕੇ ਕੀ ਕਿਹਾ ਉਹ ਸੁਣਦੇ ਆ ਪ੍ਰਸ਼ਾਂਤ ਕਿਸ਼ੋਰ ਦਾ ਬਿਆਨ।
ਦ ਕੋਰਟ ਆਲਸੋ ਰੇਜ਼ ਦ ਇਸ਼ੂ ਆਫ ਦੀ ਇਨਫੋਰਮੇਸ਼ਨ ਸਬਮਿਟਿਡ ਬਾਈ ਦੀ ਸਟੇਟ ਬੈਂਕ ਟੂ ਦੀ ਇਲੈਕਸ਼ਨ ਕਮਿਸ਼ਨ ਅਬਾਊਟ ਦ ਪਰਟੀਕੁਲਰ ਆਫ ਦ ਬੌਂਡਸ ਐਂਡ ਦੇ ਸੈਡ ਦੈਟ ਦਿਸ ਇਨਫੋਰਮੇਸ਼ਨ ਡਿਡ ਨਾਟ ਇੰਕਲੂਡ ਦੀ ਐਲਫਾ ਨਿਊਮੈਰਿਕ ਨੰਬਰ of the bonds, so therefore they have not given full information about the people who purchased the bonds as well as the parties who redeemed the bonds, because that should have normally included the number, because the election commission had said that we can't do the matching of the donor and the recipient because there are 22,000 bonds and this information is kept in two different silos. So the court said that this, at least the numbers in each, the donor as well as for the recipient, should have been revealed.
ਹੁਣ ਮਾਮਲਾ ਕਿੱਥੇ ਆ ਕੇ ਰੁਕਿਆ ਹੈ? ਸਟੇਟ ਬੈਂਕ ਆਫ ਇੰਡੀਆ ਕਹਿੰਦਾ ਹੈ ਕਿ 22,000 ਲੋਕਾਂ ਦੇ ਜਿਹੜੇ ਇਲੈਕਟ੍ਰੋਲ ਬੌਂਡਸ ਨੇ, 22,000 ਬੌਂਡਸ ਨੇ, ਸੋ ਅਲੱਗ ਅਲੱਗ ਸਾਈਲੋ ਚ ਰੱਖੇ ਹੋਏ ਨੇ ਡੋਨਰ ਤੇ ਰੈਸੀਪੀਐਂਟ ਦੇ, ਉਹਨਾਂ ਨੂੰ ਮੈਚ ਕਰਨ ਲਈ ਟਾਈਮ ਲੱਗੇਗਾ।
ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਨੂੰ ਮੈਚ ਕਰਨ ਦੀ ਜ਼ਰੂਰਤ ਹੀ ਨਹੀਂ, ਅਸੀਂ ਤੁਹਾਨੂੰ ਕਿਹਾ ਹੀ ਨਹੀਂ ਕਿ ਮੈਚ ਕਰੋ, ਤੁਸੀਂ ਘੱਟ ਤੋਂ ਘੱਟ ਜਿਹੜੇ ਡੋਨਰਸ ਨੇ ਉਹਨਾਂ ਨੂੰ ਜਿਹੜਾ ਕੋਡ ਕੋਈ ਦਿੱਤਾ ਹੋਏਗਾ ਕੋਡ ਤੁਸੀਂ ਜਾਰੀ ਕਰ ਦਿਓ, ਔਰ ਜਿਹੜਾ ਰੈਸੀਪੈਂਟ ਪਾਰਟੀ ਹੈ ਉਹਨੂੰ ਕੋਡ ਕੋਈ ਹੋਏਗਾ ਉਹ ਕੋਡ ਤੁਸੀਂ ਜਾਰੀ ਕਰੋ। ਸੋ 18 ਮਾਰਚ ਤੱਕ ਦਾ ਜਿਹੜਾ ਸਮਾਂ ਹੈਗਾ ਉਹ ਇਸ ਵੇਲੇ ਇਲੈਕਟ੍ਰੋਲ ਬੌਂਡਸ ਦੇ ਮਾਮਲੇ 'ਚ ਦਿੱਤਾ ਗਿਆ। ਹੁਣ ਜਿਹੜੇ ਇਲੈਕਟ੍ਰੋਲ ਬੌਂਡਸ ਨੇ ਇਸ ਮਾਮਲੇ ਦੇ ਉੱਤੇ ਕਾਂਗਰਸ ਜਿਹੜੀ ਆ ਉਹ ਬੀਜੇਪੀ ਨੂੰ ਘੇਰ ਰਹੀ ਹੈ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਬੀਜੇਪੀ ਨੇ ਇਹ ਬਹੁਤ ਵੱਡਾ ਸਕੈਮ ਕੀਤਾ ਹੈ, ਕਾਂਗਰਸ ਪਾਰਟੀ ਦੇ ਐਲੀਗੇਸ਼ਨ ਨੇ। ਰਾਹੁਲ ਗਾਂਧੀ ਜੀ ਨੇ ਅੱਜ ਇਸ ਮਾਮਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਦੇ ਵਿੱਚ ਕਿ ਰਾਹੁਲ ਗਾਂਧੀ ਹੋਣਾ ਨੇ ਬਹੁਤ ਸਾਰੇ ਐਲੀਗੇਸ਼ਨ ਜਿਹੜੇ ਨੇ ਉਹ ਸਰਕਾਰ ਦੇ ਉੱਤੇ ਲਗਾਏ ਨੇ। ਸਭ ਤੋਂ ਪਹਿਲਾਂ ਤੇ ਅਸੀਂ ਸੁਣਦੇ ਹਾਂ ਕਿ ਕਾਂਗਰਸ ਪਾਰਟੀ ਵੱਲੋਂ ਮਲਿਕਾਰਜੁਨ ਖੜਗੇ ਉਹਨਾਂ ਨੇ ਅੱਜ ਬੀਜੇਪੀ ਸਰਕਾਰ ਦੇ ਉੱਤੇ ਧਾਵਾ ਬੋਲ ਦਿੱਤਾ।
Then how they will fight election and where is the level playing ground? They are doing this. Therefore, I demand